साहिब दी अमृत गुरबानी दा रस पिन्ना कीर्तन सरवण कराया है। सतगुरु गुरु रामदास जी दे अमृत बोल कीर्तन दी समाप्ति ते आप जी ने सरवण कीते। हे प्रभु तू विराट विशाल दरिया की तरह है, सारे जीव तेरी ही शर्म विच ने, ते तेरे तो बिना होर दूजा कोई नहीं के जेड़ा इन्हां जीवां नूं संभालदा हो। इसे ही अमृत बचन नूं आपां आधार बना के गुरु ग्रंथ साहिब दी पवित्र गुरबाणी विचों कुछ विचार आप नाल सांझे कर सका। आप जितने गुरु चरणा विच हाजिर होए हो, कोई भी रसना वांझी ना रहे, प्यार अदब नाल गुरु बख्शी फतेह स्वीकार करो और उच्चारण करो जी वाहिगुरु जी का खालसा वाहिगुरु जी की फतेह। सतगुरु गुरु रामदास सच्चे पातशाह जी ने अपनी मुबारक रचना तो गुरु ग्रंथ साहिब जी दे तीह रागां दे विच बाणी उचारण कीती है। सतगुरु गुरु रामदास जी दे पवित्र शब्द के परमात्मा तो बिना रब तो बिना प्रभु तो बिना और कोई सहारा नहीं। सारियां दी संभाल करने वाला वो आप है, क्योंकि धर्म दी दुनिया विच सब तो वड्डी गल के अपने गुरु ते अपने इष्ट दे उपर पूर्ण विश्वास होना ते ओदे भरोसे ते जिंदगी नू जीना, ए ही आत्मक पेंडे दे विच सहाय। हालांकि जदो असी रोज अरदास करने हैं ते अरदास विच कुछ दान आपां सतगुरु दे कोलों मांगने ते उन्हां दाना दी असी परहिश सतगुरु दे चरणां विच जदों रखने हैं ते उन्हां दाना विचों सब तो पहला दान असी सिखी दा मांगने। अरदास विच सारी समुच्चियां दी अरदास हुंदी, उस सिखी दे दान विच सब तो पहला असी केशां दा दान मांगने, केश दान दे नाल फिर असी रहत दा दान मांगने, रहत दान दे नाल असी फिर विवेक दा दान मांगने। जिथे केश सिखी रहत विवेक मंगिया जांदा है उथे दो शब्द असी रोज अरदास विच कहने आ, मालिक कृपा कर एक सिखा नूं विसा दान दे दे ते दूजा भरोसा दान दे। सिर्फ यही बेनती कि तू दरियाओ सब तुझकी मां है, तेरे तो बिना होर कोई नहीं। ते रोज असी ए पवित्र अरदास दे शब्द अपनी रसना तो बोलने हैं कि सिखा नू सिखी दान, के मालिक तू कृपा कर सानू सिखी दा दान दे, सिखा नू सिखी दान, केश दान, रहत दान, विवेक दान, ते अगले दो शब्द ने विसा दान भरोसा दान। ते उस तो अगे फिर असी कहने जिथे विसा दान भरोसा दान फिर असी सब तो श्रोमणी दान माने दाना सिर दान नाम दान। सिर दा अर्थ है श्रोमणी, सब तो उच्चा। सारे दाना विचों जो श्रोमणी दान कह वो नाम दान कह, दाना सिर दान नाम दान श्री अमृतसर साहिब जी के दर्शन इशनान। पर जो दास ने इत्थे बेनती करनी है कि तेरे तो बिना होर कोई नहीं। देखो जदो विश्वास ते भरोसा दो सी चीजा मांगने ते कई बड़ी मन च ख्याल आना आप नूं हो सकदा है। अरदास दी कथा भाई गज्जन सिंह बैठे ने इन्हां ने रेडियो ते भी सुनाई ते जदो व्याख्या करदे आ इह दो शब्द आए विश्वास दान ते भरोसा दान ते मन च आया कि ये दोनों शब्द पर्यावाची नहीं, विश्वास ते भरोसा ये दो शब्द क्यों चुन दिते कि दोनों दे अर्थ इको जैसे नहीं। विश्वास ते भरोसा, विश्वास ते भरोसा। पर जदो हजूर दे चरणा च अरदास कीती मालक तुसी कृपा करके ए जनाओ विश्वास की ते भरोसा की। उथे अर्थ दास ने गुरु बख्शीश नाल कीते सन। विश्वास दा अर्थ कह के ए यकीन हो जाना के तू है, ध्यान दिया ए यकीन हो जाना के तू है, ते भरोसे दान दा अर्थ केवल तू है नहीं तू मेरे नाल है। इनू थोड़ा जैसी समझ लिए गुरु साहब की कृपा दे विचों असी इत्थे बैठे हां साहे गुरुद्वारा साहब विखे सामने जिन्हां नूं खून दे रिश्ते ने परिवार दे जी ओ देश विच बैठे ने, आप जी दे परिवार दे जी कुछ घर बैठे होणगे, इह तां सानू सब नूं विश्वास है कि ओ है भावे ओ दूरी ते ने साडे तो दूर होण, पर इह विश्वास साडे अंदर नूं कुदरती तौर ते है ओ हैन, हैन जरूर पर साडे नाल नहीं।
ਸ਼ਬਦ ਧਿਆਨ ਦਿਆ ਜੇ ਖੈਨ ਜ਼ਰੂਰ ਪਰ ਸਾਡੇ ਨਾਲ ਨਹੀਂ। ਸਾਰੀ ਦੁਨੀਆਂ ਕਹਿੰਦੀ ਹੈ ਪਰਮਾਤਮਾ ਹੈ, ਪਰਮਾਤਮਾ ਹੈ, ਵਾਹਿਗੁਰੂ ਹੈ, ਇਹ ਵਿਸ਼ਵਾਸ ਹੈ। ਅਸੀਂ ਕਹਿੰਦੇ ਹਾਂ ਮੈਂ ਰੱਬ ਤੇ ਵਿਸ਼ਵਾਸ ਕਰਨਾ, ਇਹ ਹੈ ਵਿਸ਼ਾ ਦਾਨ ਤੇ ਭਰੋਸਾ ਦਾਨ ਦਰ, ਤੇ ਜਿਹਦੇ ਤੇ ਵਿਸ਼ਵਾਸ ਕਰਨਾ ਉਹ ਮੇਰੇ ਅੰਗ ਸੰਗ ਹੈ, ਉਹ ਮੇਰੇ ਨਾਲ ਹੈ। ਵਿਸ਼ਾ ਦਾਨ ਭਰੋਸਾ ਦਾਨ। ਫਿਰ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਿਸ਼ਵਾਸ ਵਾਲੇ ਦੇ ਹੀ ਬੇੜੇ ਪਾਰ ਹੁੰਦੇ। ਇਹ ਭਰੋਸਾ ਕਰ ਲੈਣਾ ਕਿ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ, ਜਿਵੇਂ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਪਿਆਰੇ। ਉਹ ਵਿਸ਼ਵਾਸ ਜੋ ਗੁਰੂ ਕਹਿ, ਗੁਰੂ ਰਾਮਦਾਸ ਜੀ ਦੇ ਅਸੀਂ ਬਚਨ ਲੈ ਲਈਏ, ਹਜ਼ੂਰ ਦਾ ਇੱਕ ਬਚਨ ਹੁੰਦਾ ਹੈ ਕਿ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ। ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਨੇਤਰ ਨਹੀਂ, ਅਗਿਆਨੀ ਹਾਂ, ਪਰ ਪਰਮਾਤਮਾ ਤੇਰੇ ਪੰਥਾ ਦਰ ਤੇ ਤੇਰੇ ਰਸਤੇ ਤੇ ਕਿਵੇਂ ਚੱਲੀਏ। ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਅੰਚਲ ਦਾ ਅਰਥ ਹੁੰਦਾ ਪੱਲਾ ਪਕੜਾਉਣਾ, ਲੜ ਪਕੜਾਉਣਾ। ਦੇਖੋ ਜੇ ਬੰਦੇ ਦੇ ਅੱਖਾਂ ਨਹੀਂ ਤੇ ਦੋ ਤਰੀਕਿਆਂ ਨਾਲ ਉਹ ਰਸਤਾ ਲੱਭ ਸਕਦਾ। ਇੱਕ ਤਾਂ ਹੈ ਕਿ ਅੰਨਾ ਆਦਮੀ ਕਿਸੇ ਸੁਜਾਖੇ ਦਾ ਪੱਲਾ ਪਕੜ ਲੈ, ਉਹਦਾ ਹੱਥ ਪਕੜ ਲੈ, ਤੇ ਦੂਜਾ ਇਹ ਕਿ ਅੰਨੇ ਬੰਦੇ ਦੇ ਕੰਮ ਕਰਦੇ ਹੋਣ ਕੰਨ, ਤੇ ਉਹ ਕੰਨਾਂ ਨਾਲ ਸੁਣ ਕੇ ਵੀ ਰਸਤੇ ਤੇ ਚੱਲ ਸਕਦਾ। ਇੱਕ ਲੜ ਪਕੜਨਾ, ਦੂਜਾ ਕੰਨਾਂ ਨਾਲ ਸੁਣਨਾ। ਕਈ ਵਾਰੀ ਅਸੀਂ ਦੇਖਦੇ ਹਾਂ ਜਿਸ ਦੇ ਨੇਤਰ ਨਹੀਂ, ਉਂਝ ਮੈਂ ਬੇਨਤੀ ਕਰਦੇ ਹਾਂ, ਸਤਿਗੁਰੂ ਦੇ ਸਿੱਖ ਕਦੀ ਵੀ ਖਾਲਸੇ ਦੇ ਬੋਲੇ ਪੜੋ ਕਿਤੇ, ਉਹ ਕਦੀ ਐਸਾ ਸ਼ਬਦ ਨਹੀਂ ਵਰਤਦੇ ਕਿ ਜਿਹਨੂੰ ਪਰਮਾਤਮਾ ਵੱਲੋਂ ਇਹੋ ਜਿਹਾ ਸਰੀਰ ਦੇ ਦਿੱਤਾ ਉਹਦੇ ਲਈ ਸ਼ਬਦ ਵਰਤਨੇ ਜਿਹੜੀਆਂ ਅੱਖਾਂ ਜਿਹੜੀਆਂ ਨਹੀਂ, ਲੋਕ ਅੰਨਾ ਕਹਿੰਦੇ ਨੇ। ਪਰ ਗੁਰਮਤ ਦੇ ਬੋਲ ਵਾਲਿਆਂ ਵਿੱਚ ਉਹਨੂੰ ਸੂਰਮਾ ਕਿਹਾ ਜਾਂਦਾ, ਜਿਸ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਲੋਕ ਉਹਨੂੰ ਲੰਗੜਾ ਪਿਗਲਾ ਕਹਿੰਦੇ ਨੇ, ਪਰ ਗੁਰਮਤ ਕਮਾਉਣ ਵਾਲੇ ਸਿੱਖਾਂ ਨੇ ਉਹਦਾ ਨਾਮ ਸੁਚਾਲਾ ਸਿੰਘ ਰੱਖ ਦਿੱਤਾ। ਮਤਲਬ ਉਹਨੂੰ ਅੰਦਰੋਂ ਫੀਲ ਨਾ ਹੋਵੇ, ਆਪਣੀ ਸ਼ਬਦਾਵਲੀ ਵਰਤੀ। ਹੁਣ ਇੱਕ ਹੈ ਜਿਸ ਦੀਆਂ ਅੱਖਾਂ ਨਹੀਂ, ਉਹ ਸੁਜਾਖੇ ਦਾ ਹੱਥ ਪਕੜੇ, ਪੱਲਾ ਪਕੜੇ, ਤੇ ਦੂਜਾ ਜੇ ਪੱਲਾ ਨਹੀਂ ਤੇ ਕੰਨ ਘੱਟੋ ਘੱਟ ਸੁਣਦੇ ਕੌਣ, ਪਰ ਸੁਣੇ ਉਹਦੀ ਜਿਹਦੀਆਂ ਅੱਖਾਂ ਕੰਮ ਕਰਦੀਆਂ। ਹੁਣ ਜਿਹਦੀਆਂ ਅੱਖਾਂ ਹੀ ਨਹੀਂ, ਉਹਦੇ ਬੋਲ ਸੁਣ ਕੇ ਉਹ ਕਿੱਥੇ ਮੰਜ਼ਿਲ ਤੇ ਜਾਏਗਾ। ਸਤਿਗੁਰੂ ਨੇ ਦੋਨੋਂ ਬਚਨ ਕਹੇ, ਇੱਕ ਤਾਂ ਸ਼ਬਦ ਕਿਹਾ ਸੁਣਿਆ ਅੰਧਾ ਪਾਵੇ ਰਾਹ, ਜਿਹੜਾ ਅੰਨਾ ਹੈ ਉਹ ਕੰਨਾਂ ਨੂੰ ਸ਼ਬਦ ਸੁਣੇ ਉਹਨੂੰ ਵੀ ਮੰਜ਼ਿਲ ਮਿਲ ਜਾਂਦੀ ਹੈ। ਤੇ ਦੂਜਾ ਸਾਹਿਬ ਨੇ ਕਿਹਾ ਭਾਈ ਕਿ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲਨ ਥਾ। ਸਤਿਗੁਰੂ ਪੱਲਾ ਪਕੜਾ ਦੇ, ਵਿਸ਼ਵਾਸ ਦੀ ਗੱਲ ਸਿਰਫ। ਹੁਣ ਉਸ ਤੋਂ ਬਾਅਦ ਉਹ ਪੱਲਾ ਕੀ ਪਕੜਾਉਣਾ ਹੈ, ਭਾਵਾਂ ਕਿ ਵਿਆਹ ਵੇਲੇ ਪੱਲਾ ਪਕੜਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇੱਥੇ ਵਕਤ ਮੇਰੇ ਕੋਲ ਥੋੜਾ ਹੈ ਯੂਕੇ ਚ, ਦੇਖੋ ਅਸੀਂ ਲਾਵਾਂ ਕਰਨੀ ਇਸ ਵਿਆਹ ਨੂੰ। ਮੈਂ ਬੇਨਤੀ ਕਰਾਂ ਆਮ ਤੌਰ ਤੇ ਅਸੀਂ ਇੱਕ ਰਸਮ ਬਣਾ ਲਏ, ਬਾਕੀ ਵਿਆਹ ਉੱਤੇ ਪਤਾ ਨਹੀਂ ਕਿੰਨਾ ਕੁ ਵਕਤ ਤੇ ਕਿੰਨਾ ਕੁ ਰੁਪਈਆ ਖਰਚ ਦਿੰਦੇ ਹਾਂ। ਖਿਮਾ ਕਰਿਓ, ਜਿਸ ਗੁਰੂ ਨੇ ਅਸੀਸ ਦੇ ਕੇ ਤੋਰਨਾ ਹੈ ਉੱਥੇ ਆਪਾਂ ਯਤਨ ਕਰਨੇ ਆ ਕਿ ਛੇਤੀ ਵਕਤ ਨਿਕਲੇ ਤੇ ਗੁਰਦੁਆਰੇ ਬਾਹਰ ਨਿਕਲੇ, ਇਹ ਸਾਡੀ ਹਾਲਤ ਹੈ। ਮੈਂ ਉਸ ਦਿਨ ਸ਼ਾਇਦ ਪਹਿਲੇ ਦਿਨ ਬੇਨਤੀ ਕੀਤੀ ਸੀ ਕਿ ਵਿਆਹ ਵੇਲੇ ਦੋ ਅਰਦਾਸਾਂ ਕੀਤੀਆਂ ਜਾਂਦੀਆਂ, ਇੱਕ ਅਰਦਾਸ ਆਨੰਦ ਕਾਰਜ ਦੀ ਆਰੰਭਤਾ ਵੇਲੇ ਤੇ ਇੱਕ ਅਰਦਾਸ ਆਨੰਦ ਕਾਰਜ ਦੀ ਸੰਪੂਰਨਤਾ ਵੇਲੇ। ਆਰੰਭਤਾ ਵੇਲੇ ਵੀ ਹੁਕਮ ਹੁੰਦਾ ਤੇ ਸੰਪੂਰਨਤਾ ਵੇਲੇ ਵੀ ਹੁਕਮ ਹੁੰਦਾ, ਤੇ ਜੇ ਕਿਤੇ ਚਾਰ ਲਾਵਾਂ ਦੀ ਸਮਝ ਪੈ ਜਾਏ ਸੱਚ ਇਵੇ, ਇਹ ਕੱਲਾ ਬਾਹਰ ਮੁਖੀ ਆਨੰਦ ਦਾ ਕਾਰਜ ਨਹੀਂ, ਜਿਹਨੂੰ ਰੱਬ ਨਾਲ ਵਾਹਿਗੁਰੂ ਨਾਲ ਸਾਜ ਪਾਉਣ ਦੀ ਜਾਂਚ ਆ ਜਾਏ ਉਹਦੇ ਜੀਵਨ ਦੇ ਵਿੱਚ ਵੀ ਆਨੰਦ ਪੈਦਾ ਹੋ ਜਾਂਦਾ। ਚਾਰ ਲਾਵਾਂ ਸਾਡੇ ਆਤਮਕ ਜੀਵਨ ਦੇ ਚਾਰ ਪੜਾਅ ਨੇ। ਪਹਿਲਾ ਹੈ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਨ ਦਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦੇੜੋ ਪਾਪ ਵਜਾਇਆ ਬਲਰਾਮ ਜੀਓ, ਰੋਜ਼ ਪੜ੍ਹਨੇ। ਪ੍ਰਵਿਰਤੀ ਕਰਨ ਦਾ ਅਰਥ ਹੁੰਦਾ ਪ੍ਰਵੇਸ਼ ਕਰਨਾ। ਸਤਿਗੁਰੂ ਗੁਰੂ ਰਾਮਦਾਸ ਬਚਨ ਕਰਦੇ ਨੇ ਕਿ ਅੱਜ ਤੇਰਾ ਵਿਆਹ ਹੋਇਆ, ਆਨੰਦ ਹੋਇਆ, ਕਿਉਂਕਿ ਬਾਣੀ ਵਿੱਚ ਸ਼ਬਦ ਵਿਆਹ ਵੀ ਬਹੁਤ ਵਰਤੇ। ਤੇ ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਕਿ ਤਿੰਨ ਤਰ੍ਹਾਂ ਦੇ ਵਿਆਹ ਗੁਰੂ ਗ੍ਰੰਥ ਸਾਹਿਬ ਨੇ ਮੰਨੇ।
ਇੱਕ ਤਾਂ ਵਿਆਹ ਹੈ ਆ ਦੁਨਿਆਵੀ, ਦੁਨਿਆਵੀ ਸ੍ਰਿਸ਼ਟੀ ਦੇ ਇਸ ਪਰਮਾਤਮਾ ਦੇ ਵਿਕਾਸ ਨੂੰ ਅੱਗੇ ਤੋਰਨ ਲਈ, ਮੇਲ ਫੀਮੇਲ ਦੇ ਸੁਮੇਲ ਤੋਂ ਪਹਿਲਾਂ ਆਪਣੇ ਧਰਮ ਮੁਤਾਬਕ ਆਪਣੇ ਇਸ ਦਾ ਸਹਾਰਾ ਲੈ ਕੇ ਉਹਨੂੰ ਆਪਾਂ ਆਨੰਦ ਕਾਰਜ ਕਹਿੰਦੇ ਹਾਂ। ਇੱਕ ਵਿਆਹ ਤਾਂ ਇਹ ਹੈ, ਯਾਦ ਰੱਖਿਓ, ਦੂਜਾ ਵਿਆਹ ਹੈ ਉਹ ਹਰ ਇੱਕ ਦਾ ਹੋਣਾ, ਕੋਈ ਉਹਦੇ ਤੋਂ ਬਚੇਗਾ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਸ ਵਿਆਹ ਦੇ ਵਿੱਚ ਮੌਤ ਲਾੜਾ ਬਣ ਕੇ ਆਉਂਦੀ ਏ ਤੇ ਜਿੰਦ ਨੂੰ ਵਿਆਹ ਕੇ ਲੈ ਜਾਂਦੀ। ਉਸੇ ਵਿਆਹ ਨੂੰ ਗੁਰੂ ਨੇ ਸੋਹੇ ਲਾ ਕਿਹਾ ਕਿ ਸੰਬਤ ਸਾਹ ਨਾਲ ਲਿਖਿਆ, ਮਿਲ ਕਰ ਪਾਲੋ ਤੇਲ ਦਿਓ ਸੱਜਣ ਅਸੀਸਰੀਆਂ ਜੋ ਹੋਵੇ ਸਹਿਜ ਸ਼ੰਭੇ। ਉਹ ਸਾਹ ਕੀ ਹੈ? ਉਹ ਮੌਤ ਵਾਲਾ ਵਿਆਹ। ਘਰ ਘਰ ਇਹੋ ਪਹੁੰਚਾ, ਪਹੁੰਚਾ ਦਰ ਤੇ ਸਾਈਂ ਚਿੱਠੀ ਆ ਚੁੱਕੀ ਏ। ਘਰ ਘਰ ਇਹ ਕੋ ਪਹੁੰਚਾ, ਸਦਨੇ ਨਿਤ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹੇ ਆਵਨ। ਉਹ ਮੌਤ ਵਾਲਾ ਵਿਆਹ ਤਾਂ ਮਨਾ ਤੇਰਾ ਵੀ ਹੁੰਦਾ ਪਿਆ। ਇਸ ਨੂੰ ਬਾਬਾ ਸਾਹਿਬ ਨੇ ਕਿਹਾ ਕਿ ਜਿੱਤ ਦਿਹਾੜਾ ਧਨ ਵਰੀ। ਬਾਬਾ ਫਰੀਦ ਜੀ, ਵਰੀ ਮੀਨਸ ਵਿਆਹੀ ਜਾਣਾ, ਧਨ ਦਰ ਤੇ ਇਸਤਰੀ, ਜਿੱਤ ਰੂਪੀ ਇਸਤਰੀ ਨੇ ਜਿਸ ਦਿਨ ਵਿਆਹੀ ਜਾਣਾ ਇਹਦਾ ਸਾਲ ਪਹਿਲਾਂ। ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਦਾ, ਮਲਕ ਦਰ ਤੇ ਮੌਤ ਦਾ ਫਰਿਸ਼ਤਾ, ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੀ ਕੱਢੀਏ ਖੱਡਾਂ ਕੂਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਬਹੁਤੀ ਮਰਨ ਵਾਂ। ਇਹ ਵੀ ਇੱਕ ਵਿਆਹ ਹੀ ਹੈ ਨਾ, ਜਿੰਦ ਇੱਕ ਬਹੁਤੀ ਲਾੜੀ ਹੈ ਤੇ ਮੌਤ ਉਹਦਾ ਲਾੜਾ ਬਣ ਕੇ ਹੈ। ਜਿੰਦ ਬਹੁਤੀ ਮਰਨ ਵੱਲ ਲੈ ਜਾਸੀ ਪਰਨਾ। ਪਹਿਲਾ ਵਿਆਹ ਹੈ ਸਾਡੇ ਸੰਸਾਰ ਦੀ ਰੀਤ ਨੂੰ ਅੱਗੇ ਚਲਾਉਣ ਲਈ, ਦੂਜਾ ਵਿਆਹ ਹੈ ਅੰਦਰ ਦੀ ਜਿੰਦ ਨੂੰ ਮੌਤ ਨੇ ਵਿਆਹ ਕੇ ਲਿਜਾਣਾ, ਤੇ ਗੁਰੂ ਕੋ ਤੀਸਰਾ ਵਿਆਹ ਕਰੋੜਾਂ ਵਿੱਚੋਂ ਇੱਕ ਅੱਧੇ ਦਾ ਹੁੰਦਾ। ਉਹ ਵਿਆਹ ਕਿਹੜਾ? ਧਿਆਨ ਦਿਆ ਜੇ ਮੈਂ ਪ੍ਰਕਰਨ ਵਿੱਚੋਂ ਸਿਰਫ ਇੱਕ ਖੇਲ ਨਿਕਲਿਆ, ਉਸੇ ਬਚਨ ਤੇ ਆਉਣਾ, ਵਿਸ਼ਾ ਦਾਨ ਤੇ ਭਰੋਸਾ ਦਾ, ਤੇ ਪ੍ਰਮਾਣ ਦਿੱਤਾ ਹਮ ਅੰਧਲੇ ਅੰਧ ਹਮ ਅੰਧਲੇ ਗਿਆਨਹੀਨ ਅਗਿਆਨੀ। ਹੁਣ ਉਹ ਤੀਸਰਾ ਵਿਆਹ ਕਿਹੜਾ? ਉੱਥੇ ਵਿੱਚ ਮੌਤ ਲਾੜਾ ਨਹੀਂ, ਉੱਥੇ ਕੋਈ ਦੁਨਿਆ ਦੁਨਿਆਵੀ ਮਰਦ ਲਾੜਾ ਨਹੀਂ, ਉੱਥੇ ਭਗਤੀ ਕਰਨ ਵਾਲੇ ਦੀ ਅੰਦਰ ਜਿੰਦ ਲਾੜੀ ਬਣ ਜਾਂਦੀ ਏ ਤੇ ਭਗਵਾਨ ਲਾੜਾ ਬਣ ਕੇ ਉਹਨੂੰ ਵਿਆਹ ਆ ਜਾਂਦਾ। ਇਹ ਤੀਸਰੇ ਤਰ੍ਹਾਂ ਦਾ ਵਿਆਹ। ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤਨ ਰੈਨੀ ਮਨ ਪੁਨਰਪ ਕਰੋ। ਕਬੀਰ ਸਾਹਿਬ, ਮੈਂ ਇਹਦੇ ਅਰਥ ਨਹੀਂ ਕਰਨੇ ਕਿ ਜੇ ਸਿਰਫ ਲਾਣਾ ਦੀ ਗੱਲ ਕਰੀਏ ਆਪਾਂ ਤੇ ਪਿਆਰੇ, ਜਿੰਨਾ ਚਿਰ ਮਰਜ਼ੀ ਇਹਦੀ ਵਿਚਾਰ ਕਰੋ, ਇੰਨਾ ਗਹਿਰ ਗੂੜਾ ਗਿਆਨ ਇਹਦੇ ਵਿੱਚ ਹੈ। ਤੇ ਜਿਹਨੂੰ ਆਪਾਂ ਕਹਿੰਦੇ ਹਾਂ ਚੁਟਕੀ ਦੇ ਵਿੱਚ ਕੰਮ ਨਿਬੇੜੋ, ਮੇਰੀ ਗੱਲ ਨੂੰ ਮਹਿਸੂਸ ਨਾ ਕਰਿਓ, ਨੱਚਣ ਲਈ ਸਾਡੇ ਕੋਲ ਸਾਰੀ ਸਾਰੀ ਰਾਤ ਹੈ ਤੇ ਕੀਰਤਨ ਵਿੱਚ ਅਸੀਂ ਇੱਕ ਘੰਟਾ ਵੀ ਨਹੀਂ ਬੈਠ ਸਕਦੇ। ਕਿੱਡੀ ਤਰਾਸਦੀ ਹੈ ਜਿਸ ਜ਼ਿੰਦਗੀ ਦੇ ਕਾਰਜ ਵਿੱਚ ਅਸੀਂ ਇੱਕ ਘੰਟਾ ਵੀ ਗੁਰੂ ਕੋਲ ਬੈਠ ਸਕੇ। ਤੇ ਪਿਆਰਿਓ, ਆਪਾਂ ਨੂੰ ਕਿਹੜੀ ਅਸੀਸ ਮਿਲੇਗੀ ਉਹਦੇ ਵਿੱਚ? ਹੁਣ ਦੇਖੋ, ਉਹ ਜਿਹੜਾ ਤੀਜੀ ਤਰ੍ਹਾਂ ਦਾ ਵਿਆਹ ਹੈ, ਉੱਥੇ ਤਨ ਰੈਨੀ, ਰੈਨੀ ਦਾ ਅਰਥ ਰਾਤ ਨਹੀਂ, ਰੈਨੀ ਦਾ ਅਰਥ ਹੈ ਕਿ ਉਹ ਭਾਂਡਾ ਜਿਹਦੇ ਵਿੱਚ ਲਲਾਰੀ ਕੱਪੜੇ ਰੰਗਦਾ, ਪਹਿਲਾਂ ਸੁਹਾਗਣ ਦੇ ਕੱਪੜੇ ਰੰਗਾ ਕੇ ਸੀਤੇ ਜਾਂਦੇ ਸਨ। ਕਹਿਣ ਲੱਗੇ ਸਰੀਰ ਭਾਂਡਾ ਹੈ, ਮਨ ਇਹਦੇ ਵਿੱਚ ਕੱਪੜਾ, ਤੇ ਸ਼ੌਹ ਨੇ ਵਿਆਹ ਹੋਣਾ, ਉਦੋਂ ਪਹਿਲਾਂ ਮੈਂ ਮਨ ਦੇ ਚੋਲੇ ਨੂੰ ਰੰਗ ਲੂੰਗੀ। ਤਨ ਰੈਨੀ ਮਨ ਪੁਨਰਪ ਕਰ ਹੂੰ, ਪਾਚੋ ਤਤ ਬਰਾਤੀ ਰਾਮ ਰਾਏ ਸੋ ਭਾਵਰ ਲੈ ਹੂੰ, ਭਾਵਰ ਦਰ ਤੇ ਫੇਰੇ ਲੈਣੇ ਆਤਮ ਤੇ ਰੰਗ ਰਾਤੀ। ਤੇ ਅਗਲਾ ਸ਼ਬਦ ਹੈ ਗਾਓ ਗਾਓ ਰੀ ਦੁਲਹਨੀ। ਕਦੀ ਧਿਆਨ ਦਿਆ ਜੇ ਤੇ ਦੁਲਹਨੀ ਸ਼ਬਦ ਕਿਉਂ ਵਰਤਿਆ? ਕੁਆਰੀ ਲਈ ਸ਼ਬਦ ਨਹੀਂ ਵਰਤਿਆ, ਹਾਲਾਂਕਿ ਵਿਆਹ ਬੇਟੀ ਦਾ ਹੋਵੇ, ਉਹਦੀਆਂ ਸਹੇਲੀਆਂ ਜਿਹੜੀਆਂ ਅਨਮੈਰਿਡ ਨੇ ਉਹ ਵੀ ਗਾਣ ਹੁੰਦੀਆਂ ਨੇ, ਪਰ ਇੱਥੇ ਇਹ ਨਹੀਂ ਕਿਹਾ ਅਨਮੈਰਿਡ। ਕਹਿਣ ਲੱਗੇ ਦੁਲਹਨੀ ਆਓ, ਇਹਦਾ ਮਤਲਬ ਜਿੰਨਾ ਨੇ ਮੇਰੇ ਪਿਆਰੇ ਨੂੰ ਮਾਣ ਲਿਆ, ਆਓ ਤੁਸੀਂ ਇਕੱਠੀਆਂ ਹੋ ਕੇ ਗਾਓ, ਮੈਨੂੰ ਪਿਆਰਾ ਮਿਲਣਾ ਲਿਆ। ਗੁਰਮੁਖ ਸਖੀਆਂ ਸੁਹਾਗਣਾ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾ। ਦੇਖੋ ਫਿਰ ਉਹ ਵਿਆਹ ਕਿੱਥੇ ਹੋਇਆ? ਇਹ ਤੇ ਬਾਲਮੁਖੀ ਲਾਵਾਂ ਦੇ ਅਰਥ ਕਰ ਰਹੇ ਹਾਂ। ਨਾਮ ਕਮਲ ਮੈਂ ਬੇਦੀ ਰਚ ਦੇ, ਨਾਭੀ ਜਿੱਥੋਂ ਸਵਾਸ ਚੱਲਦਾ, ਇਹਨੂੰ ਜੋਗ ਮਤ ਨਾਲ ਨਾ ਲਿਜਾਈਏ, ਇਹ ਤਾਂ ਪਰਮਾਤਮਾ ਨੇ ਢਾਂਚਾ ਬਣਾਇਆ ਤਨ ਦਾ। ਨਾਭੀ ਹੈ ਜਿਹਨੂੰ ਸਾਨੂੰ ਮਾਂ ਦੇ ਜੀਵਨ ਵਿੱਚੋਂ ਜੀਵਨ ਦਿੰਦੀ ਰਹੀ, ਇਹਦੇ ਕਰਕੇ ਜੁੜੇ। ਕਹਿਣ ਲੱਗੇ ਇੱਥੇ ਸਵਾਸਾਂ ਦੀ ਗੰਢ ਹੈ ਤੇ ਇਹ ਸਵਾਸ ਉੱਪਰ ਨੂੰ ਚੱਲਦਾ ਹੈ, ਇਹਨੂੰ ਪਰਾਂ ਕਹਿੰਦੇ ਨੇ। ਜਦੋਂ ਸਵਾਸ ਉੱਪਰ ਚੱਲਦਾ ਹੈ ਉਹਦੇ ਲਈ ਸ਼ਬਦ ਪਸੰਤੀ ਵਰਦੇ ਨੇ, ਇਹ ਸਵਾਸ ਕਿਤੇ ਗਲੇ ਵਿੱਚ ਆਵੇ ਤੇ ਸ਼ਬਦ ਉਹਦੇ ਵਾਸਤੇ ਮਧਮਾ ਵਰਦੇ ਨੇ, ਤੇ ਜਦੋਂ ਜ਼ਬਾਨ ਤੋਂ ਬੋਲਦੇ ਉਹਨੂੰ ਬੈਤਰੀ ਕਹਿੰਦੇ ਆ। ਚਾਰ ਬਾਣੀਆਂ ਨਾਭ ਕਮਲ ਮੈਂ ਬੇਦੀ ਰਚ ਲਈ, ਜਿਹੜੀ ਨਾਭੀ ਹੈ ਕਹਿੰਦੇ ਨੇ ਉੱਥੇ ਅਸੀਂ ਵਿਆਹ ਦੀ ਬੇਦੀ ਰਚੀ ਹੈ। ਨਾਭ ਕਮਲ ਮੈਂ ਬੇਦੀ ਰਚ ਲਏ, ਉੱਥੇ ਕੋਈ ਪੰਡਿਤ ਮੰਤਰ ਪੜ੍ਹ ਨਹੀਂ ਆਇਆ, ਉੱਥੇ ਤਾਂ ਆਪਣੇ ਆਪ ਮੰਤਰ ਪੜੀਂਦਾ, ਉਹ ਕਿਸੇ ਵੇਦ ਦਾ ਨਹੀਂ, ਕਿਸੇ ਸਿਮਰਤੀ ਨਾਲ ਨਹੀਂ। ਨਾਦ ਕਮਲ ਮੈਂ ਬੇਦੀ ਰਚ ਲੈ, ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲਹੋ ਪਾਇਓ ਅਸ ਬਡਪਾਲ ਹਮਾਰ। ਕਹਿੰਦੇ ਉੱਥੇ ਪਰਮਾਤਮਾ ਰਾਮ ਰਾਜ ਪ੍ਰਭੂ ਦੁਲਹਾ ਬਣ ਕੇ ਆਇਆ। ਫਿਰ ਉਸ ਵਿਆਹ ਵਿੱਚ ਕਿੰਨੀਆਂ ਜਦੋਂ ਮਿਲਾਪ ਹੁੰਦਾ, ਜੇ ਗੁਰਬਾਣੀ ਨੇ ਕਿਹਾ ਕਿੰਨੀਆਂ ਕੁ ਅਦ੍ਰਿਸ਼ਟ ਰੂਹਾਂ ਉਸ ਮਿਲਾਪ ਵੇਲੇ ਬਖਸ਼ਾਂ ਕਰਨ ਆਉਂਦੀਆਂ ਨੇ। ਸੋਨਰ ਮੁੰਜਨ ਪੋਤਿਕ ਆਏ ਕੋਟ ਤੇ ਤੀਸ ਉਜਾਨਾ, ਕਹੋ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨ। ਹੁਣ ਆ ਜਿਹੜਾ ਮੋਹੇ ਵਿਆਹੇ ਚੱਲੇ ਹੈ, ਇਹ ਹੈ ਤੀਜੀ ਤਰ੍ਹਾਂ ਦਾ ਵਿਆਹ। ਮੈਂ ਫਿਰ ਪ੍ਰਕਰਨ ਵਿੱਚ ਆਵਾਂ ਕਿ ਦੇਖੋ ਇਹ ਲਾਵਾਂ ਦੇ ਚਾਰ ਪ੍ਰਵਿਰਤੀ ਕਰਮ ਕੀ ਹੈ। ਉਂਜ ਪ੍ਰਵਿਰਤੀ ਦਾ ਅਰਥ ਹੁੰਦਾ ਪ੍ਰਵੇਸ਼ ਕਰਨਾ। ਅਸੀਂ ਸਾਰੇ ਸ਼ਬਦ ਵਰਤਨੇ ਆ ਕਿ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨ ਲੱਗੇ ਹੋ। ਮਹਾਰਾਜ ਕਹਿੰਦੇ ਨੇ ਸਾਰੀ ਜ਼ਿੰਦਗੀ ਤੋਂ ਬਾਹਰ ਮੁਖੀ ਕਰਮਾਂ ਵਿੱਚ ਪ੍ਰਵਿਰਤ ਹੁੰਦਾ ਰਿਹਾ, ਤੇਰੀ ਜ਼ਿੰਦਗੀ ਚ ਉਹ ਵਕਤ ਕਦੋਂ ਆਵੇਗਾ ਜਦੋਂ ਤੂੰ ਰੂਹਾਨੀਅਤ ਵਿੱਚ ਪ੍ਰਵੇਸ਼ ਕਰੇਗਾ। ਤੂੰ ਅੰਦਰ ਵੀ ਪ੍ਰਵਿਰਤ ਹੋ। ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦਿਲਾਇਆ ਬਲਰਾਮ ਦੀਓ। ਕਿਹੜਾ ਪ੍ਰਵਿਰਤੀ ਕਰਮ? ਬਾਣੀ ਬ੍ਰਹਮਾ ਵੇਦ ਧਰਮ ਦਿਲੋ ਪਾਪ ਤਜਾਇਆ ਬਲਰਾਮ ਜੀਓ। ਆਪਣੇ ਅੰਦਰ ਨਾਮ ਨੂੰ ਦ੍ਰਿੜ ਕਰ ਤੇ ਸੱਚ ਇਹ ਤੇਰੇ ਲਈ ਵੇਦ ਬਾਣੀ ਨਹੀਂ, ਤੇਰੇ ਲਈ ਗੁਰੂ ਦੀ ਬਾਣੀ ਹੀ ਸਭ ਤੋਂ ਸ੍ਰੇਸ਼ਟ ਹੈ। ਸਿਰਫ ਇੱਕ ਤੁਕ ਮੈਂ ਲੈ ਰਹੀ। ਫਿਰ ਉਸ ਤੋਂ ਅੱਗੇ ਜਦੋਂ ਦੂਜੀ ਲਾਮ ਆਉਂਦੀ ਹੈ ਤੇ ਮਹਾਰਾਜ ਕਹਿੰਦੇ ਹਰ ਦੂਜੜੀ ਲਾਮ ਸਤਿਗੁਰ ਪੁਰਖ ਮੈਂ ਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ ਹਉਮੈ ਮਹਿਲ ਦਵਾਇਆ ਬਲਰਾਮ ਜੀਓ। ਕਦੀ ਦੇਖੋ ਇਸ ਨੁਕਤੇ, ਦੂਜੀ ਲਾਮ ਇਹ ਹੈ ਕਿ ਸਤਿਗੁਰੂ ਪੁਰਖ ਮਿਲਿਆ ਤੇ ਸਤਿਗੁਰੂ ਪੁਰਖ ਮਿਲਦਿਆਂ ਸਾਰ ਨਿਰਭਉ ਭੈ ਮਨ ਹੋਏ। ਇਹ ਤੋਂ ਕੀ ਹੈ? ਨਿਰਭਉ ਭੈ ਮਨ ਹੋਏ, ਨਿਰਭਉ ਹੋ ਗਏ। ਪਰ ਕਦੋਂ? ਜਦੋਂ ਪਰਮਾਤਮਾ ਦਾ ਭੈ ਮਨ ਵਿੱਚ ਆਇਆ, ਉਹਦਾ ਭੈ, ਉਹਨੇ ਨਿਰਭਉਤਾ ਦਿੱਤੀ। ਦੇਖੋ ਭੈ ਤਾਂ ਸਾਰੀ ਦੁਨੀਆਂ ਵਿੱਚ, ਇਹ ਕੋਈ ਚੀਜ਼ ਐਸੀ ਨੀ ਜਿਹੜੀ ਰੱਬ ਦੇ ਭੈ ਤੋਂ ਬਿਨਾਂ। ਅਸੀਂ ਤਾਂ ਆਸਾ ਕੀ ਮਾਲ ਵਿੱਚ ਪੜ੍ਹਦੇ ਹਾਂ, ਭੈ ਵਿੱਚ ਪਵਣ ਵੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਉਹਦੇ ਵਿੱਚ ਤਾਂ ਬਾਬਾ ਜੀ ਨੇ ਕਿਹਾ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨਾ ਅੰਤ, ਹਰ ਚੀਜ਼ ਭੈ ਵਿੱਚ। ਜੇ ਕਿਤੇ ਬਾਣੀ ਚ ਦੇਖੀਏ ਨਾ, ਆ ਸ੍ਰਿਸ਼ਟੀ ਆ ਧਰਤੀ ਦੇਖੋ, ਇੱਕ ਗੇਮ ਦੀ ਤਰ੍ਹਾਂ ਨਾ, ਸਪੇਸ ਵਿੱਚ ਤਾਂ ਆਪਾਂ ਲਟਕੇ ਹੋਏ ਹਾਂ ਸਾਰੇ ਨਾ। ਇਹ ਗੱਲ ਵੱਖੀ ਕਿਸ ਗ੍ਰੈਵਿਟੀ ਨੇ, ਖਿੱਚ ਨੇ, ਅਕਲਪਣ ਸ਼ਕਤੀ ਨੇ ਥੰਮੇ, ਪਰ ਉਹ ਕਿੰਨੇ ਪੈਦਾ ਕੀਤੀ ਅਕਲਪਣ ਸ਼ਕਤੀ ਜਿਹਨੇ ਸਭ ਨੂੰ ਇੱਕ ਥਾਂ ਤੇ ਬੰਨਿਆ ਹੋਇਆ। ਇਹਨੂੰ ਗੁਰੂ ਨੇ ਕਿਹਾ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੇਵਾ। ਪੰਡੇ ਸ਼ਬਦ ਬੜਾ ਪੁਰਾਣਾ, ਪੰਡ ਦਾ ਹੁੰਦਾ ਗੱਠੜੀ ਬੰਨਣੀ। ਲੋਕ ਕਹਿੰਦੇ ਨੇ ਸਮੁੰਦਰ ਅਸਗਾਰ, ਪਰ ਸਪੇਸ ਵਿੱਚ ਲਟਕਿਆ ਹੋਇਆ ਸਮੁੰਦਰ ਕਿੰਨੇ ਰੋਕ ਕੇ ਰੱਖਿਆ? ਮਹਾਰਾਜ ਕਹਿੰਦੇ ਨੇ ਪਰਮਾਤਮਾ ਨੇ ਪੰਡ ਵਿੱਚ ਬੰਨਿਆ। ਭੀਤਰ ਅਗਨ ਅੰਦਰ ਅੱਗ ਨੇ ਰੁੱਖਾਂ ਦੇ, ਪਰ ਜਿਨ੍ਹਾਂ ਰੁੱਖਾਂ ਦੇ ਪੱਤੇ ਪੱਤੇ ਵਿੱਚ ਆ ਕੇ ਪਰਮਾਤਮਾ ਨੇ ਆਪਣੇ ਭੈ ਵਿੱਚੋਂ ਅੱਗ ਵਿੱਚ ਵੀ ਮਿੱਠੇ ਫਲ ਪੈਦਾ ਕਰ ਦਿੱਤੇ। ਲੱਕੜ ਵਿੱਚ ਅੱਗ ਹੈ ਪਰ ਨਿਕਲਦੇ ਫਲ ਨੇ। ਪਰ ਅੱਜ ਕੱਲ੍ਹ ਮੈਂ ਖਿੰਨ ਵਿੱਚੋਂ ਥੋੜਾ ਜਿਹਾ ਵਿਚਾਰ ਚੋਂ ਨਿਕਲ ਗਿਆ, ਫਿਰ ਉਸੇ ਪ੍ਰਕਰਨ ਤੇ ਆਵਾਂਗਾ। ਇੱਕ ਗੱਲ ਬੜੀ ਚੱਲਦੀ ਪਈ ਹੈ, ਚਰਚਾ ਦਾ ਵਿਸ਼ਾ, ਕਿ ਦੁਨੀਆਂ ਖਤਮ ਹੋ ਜਾਣੀ। ਬੜੀ ਬੜੀ ਪਿੱਛੇ ਦਾਸ ਅਮੈਰੀਕਾ ਗਿਆ, ਉੱਥੇ ਉਹਨਾਂ ਨੇ ਮਈ ਵਿੱਚ ਕਿਹਾ ਵੀ 1 ਮਈ ਨੂੰ ਸਭ ਕੁਛ ਸਮੇਟਿਆ ਜਾਣਾ। ਮੇਰੇ ਮਨ ਚ ਆਇਆ, ਉਹਨਾਂ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਵੀ ਇਹਦੇ ਚ ਕੀ ਲਿਖਿਆ, ਤੇ ਮੈਂ ਸਿਰਫ ਇੱਕ ਬੇਨਤੀ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਗੱਲ ਦੀ ਗਵਾਹੀ ਦਿੱਤੀ ਹੈ ਕਿ ਜੋ ਦ੍ਰਿਸ਼ਟਮਾਨ ਨਜ਼ਰ ਆ ਰਿਹਾ ਇਹ ਇੱਕ ਦਿਨ ਖਤਮ ਜ਼ਰੂਰ ਹੋਣਾ। ਇਹ ਸਪਸ਼ਟ ਹੈ, ਜੋ ਉਪਜਿਓ ਸੋ ਦ੍ਰਿਸ਼ਟ ਹੈ। ਕੱਲਾ ਇਨਸਾਨ ਨਹੀਂ, ਸਾਹਿਬ ਕਹਿੰਦੇ ਨੇ ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ, ਨਾ ਸੂਰ ਸਰਸ ਮੰਡਲੋ ਚਮਕਦਾ ਸੂਰਜ ਟਿਮ ਟਮਾਉਂਦੇ ਤਾਰੇ। ਇਹ ਜਿੰਨੇ ਸਿਆਰੇ ਤਾਰੇ ਸਤਾਰੇ ਨੇ ਮਿਲਕੀ ਵੇਖ, ਸਭ ਸਮਾ ਜਾਏਗੀ, ਖਤਮ ਹੋ ਜਾਏਗੀ, महाराज कहते ना सूर सस मंडलो न सपत दीप न चलो अन पानी फिर ना कोई एक तुई एक तुई सब कुछ चला जाएगा। हजूर का एक बचन हुंदा दिन रब चले आ जरा सूरज दिन चपदा पे महाराज कहते ए भी तो मौत वाले पासे जा रहा दिन रब चले निस सस चले निस अर्थ रात रात नू जरा चंद्रमा पूर्णमाशी दिसद ए भी अंत वाल जा रहा है। तारका लख पलोए लखा चमकते तारे ए सारे एक दिन मुक जानगे मुकाम ओही एक है नानका सच होए सब कुछ बिलसेगा पर काल चक्कर नू पैदा करन वाला अकाल कभी नहीं बिलसेगा। मैं शब्द एक वरत्या काल चक्कर काल उन्हें बनाए पर जरा अकाल है वो काल दे दायरे अंदर नहीं पर मन ची के आकर प्लैनेट खत्म होवेगा। हर धर्म ने आपको अपने व्यू रखे सिर्फ एक बेनती दास ने की के गुरु ग्रंथ साहिब की बाणी पढ़ो इस चीज का उत्तर किते नहीं मिलेगा कि सृष्टि की उत्पत्ति कदों हुई कदों शब्द किवें हुई एदा उत्तर गुरु ग्रंथ साहिब च है मटीरियल पक्षों भी ते खुकमी पक्षों भी ध्यान दिया जी कदों बनी एदा कोई उत्तर नहीं ए कदों धरती बनी ए समंदर ए आकाश कदों बनिया। गुरु साहब ने एक बचन किया कह लगे वेल ना पाइया पंडती जे होवे लेख पुराण 18 पुराण ने कोई पुराण ए नहीं दसदा वेल दा अर्थ वेला ओ केड़ा समा सी जदों सब कुछ बनिया वेल ना पाइया पंडती जे होवे लेख पुराण वक्त ना पायो कातियां इथे वक्त असल च शब्द का वक्त पांच उत्ते खखे नाल का वक्त देखो असि पांच खखे वाले करने अर्थ करते हैं वक्त पंडतां नूं पता नहीं वेले दा कासियां नूं पता नहीं उस वक्त दा वेल ना पाया पंडती जे होवे लेख पुराण वक्त ना पायो कादियां जे लिखन लेख पुराण ठित वार ना जोगी जाने किसे नूं तरीक दा पता है एकम सी दोषी वार केड़ा सी सौ मंगल बुध किसे नूं पता नहीं ठित वार ना जोगी जाने रुत महा ना कोई मकीने ते रितु दा भी पता नहीं। महाराज कहने जा करता सिरची को साजे आपे जाने सोई जिन्हें साजी प्यारे उन पता कदों बनाए कदों का उत्तर नहीं। हाँ किवें बनी एदा उत्तर गुरु ग्रंथ साहिब च है कदों बनी एदा उत्तर का मतलब है नहीं कि गुरु ग्रंथ साहिब ने शायद 39 वाला पक्ष ले लिए कदों बनी ए हुक्मी दे हुक्म दी खेड है कीता पछाओ किवें बनी ए उत्तर मिलेगा कीता पछाओ एको कवाओ एक शब्द क्या ते एको दम उस शब्द विच इतनी शक्ति सी कीता पसाओ एको कवाओ तिस्ते होए लख दरियाओ लखा दरिया जिंदगियां दे वेत पर एक कवाओ एक शब्द क्या जिन्हों इस्लाम कहिंदा कुन वाकुन शब्द क्या तू हो जा। परमात्मा ने कवाओ कीता फिर कई बार बंदा जेड़ा साइंस पढ़ने वाला वो कहेगा भी चलो ये तो धर्मी बंदियां दी गल के कवाओ होया ते सब कुछ बन गया जेड़ी बिग बैंग स्टोरी है साइंस दी के जदो धमाका होया तो पहला की सी गुरु ग्रंथ साहिब ने कहा उदो कुछ नहीं सी अरबद नरबद धुंदू कारा धरना गुगना हुक्म पारा ना दिन रहने चांद ना सूरज पर एक गल चेते रखी कुछ भी नहीं सी पर एक है सी जिन्हें सब कुछ बनाया वो सुन समाग लगाएगा वो सुन जिसी इतने तो शब्द की उत्पत्ति होंगी तुसी बाणी समझण वाले बैठे हो तां मैं प्रकरण थोड़ा जिहा छेर लिया शब्द की है एक ता अखरी शब्द ने गुरमुख शब्द ता ओ सत्या है जिहड़ी सुन समाग विच भी सी जदों उहने पसारा कीता ते शब्द नूं पसारा होया ते उहने साडे वर्गे भुल्लिआं नूं रस्ते पाउण लई गुरु साहिबां दे पवित्र आत्मक चन राही अखरां दे शब्द लियांदे अखरां दा शब्द तां पढ़ना कि ते सुन समाग तक पहुंच जाए अरबत नरबत धुंदू कारा ओहदे विच सुन समाधि कह पर पढ़िया लिखा कहेगा भी जदों सब कुछ होया मटीरियल किवें बनिया किवें पदार्थ बने। हजूर ने सिद्धी जी गल कही पहला हनेरा सी बनिया इस तरह साचे ते पवना पया याद रखियो सच्चे तो परमात्मा तो पवन पैदा हुई साचे ते पवना पया पवन ते जल होए पौन तो पानी बनिया जल ते त्रिभवन साजिया घट घट जोत समय जल तो उन्हें सारी सृष्टि बना दी ते आज भी देखो
ਪਤਾ ਨੀ ਕਿੰਨੇ ਕੁ ਰੁਪਈਏ ਲਾ ਲਾ ਕੇ ਦੂਜੇ ਪਲੈਨਟ ਤੇ ਲੱਭਦੇ ਪਏ ਨੇ ਕਿਤੇ ਪਾਣੀ ਦੀ ਗੂੰਦ ਹੀ ਮਿਲ ਜਾਏ, ਕਿਤੇ ਜੰਮੀ ਪਾਣੀ ਮਿਲ ਜਾਏ। ਜੇ ਪੁੱਛਿਆ ਜਾਏ ਕਿਉਂ, ਉਹ ਕਹਿੰਦੇ ਅਸੀਂ ਪਹੁੰਚ ਸਕਦੇ ਹਾਂ ਪਰ ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ ਉੱਥੇ ਰਹਿ ਸਕਦੀ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੁਛ। ਸਾਧ ਸੰਗਤ ਜੀ, ਫਿਰ ਇਹ ਕਦੋਂ ਸਾਰਾ ਪਸਾਰਾ ਖਤਮ ਹੋਵੇਗਾ ਇਹਦਾ ਉੱਤਰ ਨਹੀਂ ਮਿਲਣਾ, ਕਦੋਂ ਬਣੇਗਾ ਤਾਂ ਰੱਬ ਜਾਣੇ। ਹੁਣ ਵੇਖੋ ਇੰਡੀਆ ਵਿੱਚ ਵੀ ਇੱਥੇ ਮੇਰਾ ਖਿਆਲ ਬੜਾ ਜ਼ੋਰ ਚੱਲਦਾ ਕਿ ਆਉਂਦੇ ਸਾਂ ਦੇਖਦੇ ਕੋਈ ਪੀਰ ਬਾਬਾ ਬੈਠਾ, ਕੋਈ ਪੱਤਿਆਂ ਵਾਲਾ ਜੋਤਸ਼ੀ ਬੈਠਾ। ਉਹ ਮੈਂ ਕਹਿੰਦਾ ਜੇ ਇੰਨੇ ਰੱਬ ਦੇ ਸ਼ਰੀਕ ਨੇ, ਇਹਨਾਂ ਨੂੰ ਇਹ ਨਹੀਂ ਸੀ ਪਤਾ ਜਪਾਨ ਵਿੱਚ ਸੁਨਾਮੀ ਆਉਣੀ ਹੈ, ਇਹ ਸਾਰਿਆਂ ਨੇ ਪਹਿਲਾਂ ਕਿਉਂ ਅਲਰਟ ਕਰ ਦਿੱਤਾ ਚਲੀ ਗਈ। ਜੇ ਇੰਨੇ ਭਵਿੱਖ ਨੂੰ ਜਾਣਨ ਵਾਲੇ ਨੇ ਤਾਂ ਇਹਨਾਂ ਨੂੰ ਹੀ ਵਾਪਰ ਰਿਹਾ। ਪਰ ਕਦੋਂ ਵਿਨਸੇਗਾ ਇਹਦਾ ਉੱਤਰ ਕੋਈ ਨਹੀਂ, ਕਿਵੇਂ ਖਤਮ ਹੋਵੇਗਾ ਇਹਦਾ ਉੱਤਰ ਹੈ, ਸੰਸਾਰ ਕਿਵੇਂ ਮੁਕੇਗਾ ਇਹ ਤਾਂ ਹੈ ਕਿ ਬਣਿਆ ਕਿਵੇਂ ਕਿਵੇਂ ਖਤਮ ਹੋਵੇਗਾ। ਤੁਸੀਂ ਇੱਕ ਸ਼ਲੋਕ ਗੁਰੂ ਸਾਹਿਬ ਦਾ ਪੜ੍ਹ ਜੋ, ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣੇ ਕੋਈ। ਇਹਦੇ ਵਿੱਚ ਇੱਕ ਤੁਕ ਜੇ ਧਿਆਨ ਨਾਲ ਪੜ੍ਹਨ ਵਾਲੀ ਹੈ, ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣੇ ਕੋਈ। ਸਤਿਗੁਰੂ ਨੇ ਉਹਦੇ ਵਿੱਚ ਕਿਹਾ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਕਾ। ਕਿਵੇਂ ਪਾਣੀ ਪਿਤਾ ਜਗਤ ਕਾ, ਜਿਸ ਦਿਨ ਜਗਤ ਬਣਿਆ ਉਦੋਂ ਵੀ ਪਾਣੀ ਦਾ ਵਸਾਰਾ ਸੀ, ਤੇ ਸੱਚ ਇਹ ਜਿੱਦਣ ਇਸ ਧਰਤੀ ਨੇ ਮਿਟਣਾ ਉਦਣ ਪਾਣੀ ਹੀ ਇਹਨੂੰ ਖਾ ਜਾਏ। ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ। ਗੁਰੂ ਗ੍ਰੰਥ ਸਾਹਿਬ ਮੈਂ ਫਿਰ ਬੇਨਤੀ ਵਿੱਚ ਆਵਾਂ, ਇੱਕੇ ਨਿਕਲਿਆ ਸਾਂ ਦੂਜੀ ਲਾਂਭ ਹੈ ਨਿਰਭਉ ਭੈ ਮਨ ਹੋਏ। ਦੂਜਾ ਪੜਾ ਹਉ ਮੈਂ ਮਹਿਲ ਗਵਾਇਆ ਬਲਰਾਮ ਜੀਓ। ਇਸ ਤੁਕ ਨੂੰ ਕਦੀ ਦੇਖੋ, ਨਿਰਭਉ ਭੈ ਮਨ ਹੋਏ, ਪਹਿਲਾਂ ਨਿਰਭਉ ਫਿਰ ਕਹਿ ਦਿੱਤਾ ਭੈ ਮਨ ਹੋਏ। ਬੜੀ ਰਮਜ ਪਾਈ ਗੁਰੂ ਰਾਮਦਾਸ ਜੀ ਨੇ। ਦੁਨੀਆਂ ਵਿੱਚ ਭੈ ਹੈ, ਯਾਦ ਰੱਖਿਓ ਦੁਨੀਆਂ ਦਾ ਭੈ ਮੈਲ ਹੈ, ਇਹ ਭੈ ਹਮੇਸ਼ਾ ਨਫ਼ਰਤ ਨੂੰ ਜਨਮ ਦਿੰਦਾ ਹੈ। ਇੱਕ ਬੱਚੇ ਨੂੰ ਮਾਪੇ ਰੋਜ਼ ਡਰਾਈ ਜਾਣ, ਡਰ ਬੱਚਾ ਇੰਨਾ ਡਰ ਜਾਂਦਾ ਹੈ ਕਈ ਵਾਰੀ ਆਪਣੇ ਮਾਪਿਆਂ ਤੋਂ ਹੇਠ ਕਰਨ ਲੱਗ ਪੈਂਦਾ, ਕਿਉਂਕਿ ਦੁਨੀਆਂ ਦਾ ਭੈ ਨਫ਼ਰਤ ਨੂੰ ਜਨਮ ਦਿੰਦਾ। ਪਰ ਜਿਹੜਾ ਕੋਈ ਰੱਬ ਦੇ ਭੈ ਵਿੱਚ ਰਹਿੰਦਾ ਨਾ, ਉੱਥੇ ਨਫ਼ਰਤ ਨਹੀਂ ਜਨਮ ਲੈਂਦੀ, ਉੱਥੇ ਪ੍ਰੇਮ ਦਾ ਜਨਮ ਹੁੰਦਾ। ਬਸ ਇੰਨਾ ਕੋ ਫਰਕ ਹੈ। ਬਾਦਸ਼ਾਹ ਪਰਜਾ ਨੂੰ ਭੈ ਦਿੰਦਾ, ਲੋਕ ਡਰਦੇ ਮਾਰੇ ਉਹਦੇ ਅੱਗੇ ਝੁਕਦੇ ਨੇ, ਪਰ ਕਈ ਵਾਰੀ ਉਹ ਭੈ ਨਫ਼ਰਤ ਦਾ ਜਨਮ ਧਾਰਨ ਕਰਦਾ, ਲੋਕ ਮੁਲਕਾਂ ਨੂੰ ਅੱਗ ਲਾ ਦਿੰਦੇ ਨੇ। ਦੁਨੀਆਂ ਦਾ ਭੈ ਨਫ਼ਰਤ ਫੈਲਾਉਂਦਾ, ਪਰ ਜਿਹੜਾ ਵਾਹਿਗੁਰੂ ਦੇ ਭੈ ਵਿੱਚ ਰਹਿਣ ਲੱਗ ਪਵੇ ਉਹਦੇ ਅੰਦਰ ਭਾਉ ਬਣ ਜਾਂਦਾ, ਪ੍ਰੇਮ ਬਣ ਜਾਂਦਾ। ਸਤਿਗੁਰੂ ਨੇ ਫਰਮਾਇਆ ਕਿ ਨਿਰਭਉ ਭੈ ਮਨ ਹੋਏ। ਜਦੋਂ ਪਰਮਾਤਮਾ ਦਾ ਭੈ ਮਨ ਵਿੱਚ ਆ ਗਿਆ, ਦੂਜੀ ਲਾਂਭ ਵਿੱਚ ਇੰਨੀ ਕਿਰਪਾ ਹੋ ਗਈ, ਦੁਨੀਆਂ ਵੱਲੋਂ ਨਿਰਭਉ ਹੋ ਭੈ ਹੋਇਆ ਤਾਂ ਨਿਰਭਉ ਹੋਏ। ਹੁਣ ਤੀਜੜੀ ਲਾਂਭ ਹੈ, ਹਰ ਤੀਜੜੀ ਲਾਂਭ ਮਨ ਚਾਉ ਭਇਆ ਬੈਰਾਗੀਆਂ ਬਲਰਾਮ ਜੀਓ। ਅੰਦਰ ਬੈਰਾਗ ਪੈਦਾ ਹੋ ਗਿਆ। ਮਹਾਰਾਜ ਕਹਿੰਦੇ ਚੌਥੀ ਆ ਗਈ ਲਾਮ ਮੁਕਾਮ ਸਿਆਰ, ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਪਿਆਰਿਓ ਇਹ ਅਸਲ ਵਿੱਚ ਆਤਮਿਕ ਜੀਵਨ ਦੇ ਚਾਰ ਪੜਾਅ ਨੇ, ਤੇ ਸੁਭਾ ਵੀ ਇੱਕ ਥਾਂ ਅਰਜ਼ ਕਰਕੇ ਆਇਆ, ਪਿਆਸ ਹੋਵੇ ਤੇ ਪਾਣੀ ਦੀ ਬੂੰਦ ਦੀ ਬੰਦਾ ਕੀਮਤ ਜਾਣਦਾ ਹੈ, ਰੱਬ ਨੂੰ ਮਿਲਣ ਦੀ ਪਿਆਸ ਹੋਵੇ ਤੇ ਬਾਣੀ ਦੇ ਇੱਕ ਇੱਕ ਅੱਖਰ ਦੀ ਕੀਮਤ ਜਾਣਦਾ। ਪਿਆਸ ਤੋਂ ਬਿਨਾਂ ਪਾਣੀ ਦੀ ਕੀ ਕੀਮਤ, ਰੱਬ ਨੂੰ ਮਿਲਣ ਤੋਂ ਬਿਨਾਂ ਉਹਦੀ ਪਿਆਸ ਤੋਂ ਬਿਨਾਂ ਬਾਣੀ ਦੀ ਕਿੰਨੀ ਕੀਮਤ ਜਾਣੀ। ਫਿਰ ਪ੍ਰਕਰਨ ਵੀ ਚਾਹਾਂ ਕਿ ਦੇਖੋ ਇੱਕ ਵਿਆਹ ਉਹ ਹੈ ਕਿ ਜਿਹਦੇ ਵਿੱਚ ਭਗਵਾਨ ਆਉਂਦਾ, ਪਰ ਗੁਰੂ ਨੇ ਸਾਨੂੰ ਇੱਕ ਬਖਸ਼ਿਸ਼ ਕਰਕੇ ਸਮਝਾਇਆ ਕਿ ਤੇਰੇ ਵਾਸਤੇ ਫੇਰ ਗੱਲ ਚੱਲੀ ਸੀ ਲੜ ਤੋਂ, ਲੜ ਪਕੜਨ ਦਾ ਇੱਕ ਭਰੋਸਾ ਹੈ। ਹਮ ਅੰਧਲੇ ਗਿਆਨ ਕੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕਹੋ ਗੁਰ ਅੰਚਲ ਦੀਜੈ। ਮਾਲਕ ਤੂੰ ਆਪਣਾ ਪੱਲਾ ਪਕੜਾ ਦੇ। ਕਦੀ ਦੇਖੋ ਜਿਹੜਾ ਪੱਲਾ ਪਕੜਦਾ ਕਿੰਨੇ ਭਰੋਸੇ ਨਾਲ ਜੀਂਦਾ ਹੈ, ਪੈਰਾਂ ਆਪਣਿਆਂ ਨਾਲ ਚੱਲਦਾ ਪਰ ਅੱਖਾਂ ਉਹਦੀਆਂ ਨਾਲ ਦੇਖਦਾ ਜਿਹਦਾ ਪੱਲਾ ਪਕੜਿਆ। ਭਰੋਸਾ ਕਿੱਦਾਂ ਵੱਡਾ, ਇਹ ਯਕੀਨ ਹੈ। ਉਦਾਹਰਨ ਛੋਟੀ ਜਿਹੀ, ਮਾਲਕ ਤੂੰ ਆਪਣਾ ਪੱਲਾ ਪਕੜਾ, ਇਸੇ ਨੂੰ ਗੁਰੂ ਸਾਹਿਬ ਨੇ ਹੋਰ ਬਾਣੀ ਵਿੱਚ ਵੀ ਇਹ ਬਚਨ ਕਹਿ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਵਿਸ਼ਵਾਸ ਵਿਸਾਦਾਨ ਭਰੋਸਾ ਦਾਨ, ਹਮ ਲਾਵੇ ਆਪਣ ਪਾਲੀ,
ਤੇ ਅੱਗੋਂ ਮਹਾਰਾਜ ਕਹਿੰਦੇ ਜੇ ਪੱਲਾ ਪਕੜਨੇ ਨਾ ਤੇ ਗੱਲ ਸ਼ੁਰੂ ਹੋਣੀ ਹੈ ਸੱਤ ਬਚਨ ਤੋਂ। ਸੱਚ ਇਹ ਕਿ ਪਰਮਾਰਥ ਮੈਂ ਸ਼ਬਦ ਕਹਿਣ ਲੱਗਾ ਸਮਝ ਲਓ ਜ਼ਰੂਰ, ਅੰਧ ਵਿਸ਼ਵਾਸ ਅਸੀਂ ਕਹਿੰਦੇ ਹਾਂ ਕਿ ਬਲਾਇੰਡ ਫੇਥ ਨਹੀਂ ਚਾਹੀਦਾ। ਮੈਂ ਅਰਜ਼ ਕਰਾਂ ਬਲਾਇੰਡ ਫੇਥ ਤੋਂ ਬਿਨਾਂ ਮੰਜ਼ਿਲ ਕਿਵੇਂ ਮਿਲੇਗੀ? ਬਲਾਇੰਡ ਫੇਥ ਹੋਵੇਗਾ ਤਾਂ ਕੁਛ ਮਿਲੇਗਾ, ਪਰ ਬਲਾਇੰਡ ਉੱਤੇ ਫੇਥ ਮਤ ਕਰਿਓ ਕਿਤੇ ਉਹ ਡੋ ਨਾ ਦੇ। ਫਿਰ ਬੇਨਤੀ ਸਮਝੋ ਕਿ ਬਾਬੇ ਲਹਿਣੀ ਨੂੰ ਪਤਾ ਨਹੀਂ ਕਿ ਕਿੱਕਰ ਨੂੰ ਮਠਿਆਈ ਨਹੀਂ ਲੱਗਦੀ। ਤਰਕ ਕਹਿੰਦਾ ਕਿੱਕਰ ਨੂੰ ਸੂਲਾਂ ਲੱਗਦੀਆਂ ਨੇ, ਅਸੂਲ ਕਹਿੰਦਾ ਕਿੱਕਰ ਨੂੰ ਕੰਡੇ ਲੱਗਦੇ ਨੇ, ਪਰ ਫੇਥ ਕਹਿੰਦਾ ਨਹੀਂ ਤੁਸੀਂ ਦੁਨੀਆ ਵਾਲੇ ਪਾਸੇ ਨਾ ਤੁਰੋ। ਜਿਹਦੀ ਜ਼ਬਾਨ ਤੋਂ ਸ਼ਬਦ ਨਿਕਲਿਆ ਉਹ ਬਿੱਖ ਨੂੰ ਅੰਮ੍ਰਿਤ ਬਣਾ ਸਕਦਾ ਤੇ ਕੰਡਿਆਂ ਤੋਂ ਮਠਿਆਈ ਬਣਾਉਣੀ ਕਿੰਨੀ ਕੁ ਵੱਡੀ ਬਾਤ। ਦੇਖੋ ਭਰੋਸਾ ਹੈ। ਹੁਣ ਇੱਥੇ ਸ਼ਬਦ ਨੇ ਕਿ ਹਮ ਅੰਧਲੇ ਅੰਧ ਬਿਖੇ ਬਿਖ ਰਾਤੇ ਕਿਉਂ ਚੱਲੇ, ਗੁਰ ਚਾਲੀ ਗੁਰੂ ਦੇ ਰਾਹ ਤੇ ਕਿਵੇਂ ਚੱਲੀਏ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਤੂੰ ਕਿਰਪਾ ਕਰ ਸਤਿਗੁਰੂ ਆਪਣਾ ਸਾਨੂੰ ਪੱਲਾ ਪਕੜਾ, ਉਹਦੇ ਨਾਲ ਹੀ ਮਿਲਦਾ ਪ੍ਰਮਾਣਕ ਹੈ। ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਹੁਣ ਅਗਲੀਆਂ ਤੁਕਾਂ ਨੇ ਗੁਰਸਿੱਖ ਮੀਤ, ਆਹ ਭਰੋਸਾ ਹੈ ਵਿਸਾਧਾਨ ਭਰੋਸਾ ਦਾ। ਕਹਿੰਦੇ ਮੇਰੇ ਮਿੱਤਰ ਜੇ ਤੂੰ ਪੁੱਛਣ ਆਇਆ ਲੜ ਪਕੜਨਾ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਅਗਲਾ ਇਹ ਨਹੀਂ ਕਿਹਾ ਵੀ ਤੂੰ ਤਰਕ ਕਰ ਲਈ, ਕਹਿਣ ਲੱਗੇ ਜੋ ਗੁਰ ਕਹੇ ਸੋਈ ਭਲ ਮੰਨ। ਜੋ ਗੁਰੂ ਕਹਿੰਦਾ ਨਾ ਬਸ ਉਹਨੂੰ ਭਲਾ ਕਰਕੇ ਮੰਨ ਕੇ ਤਾਂ ਦੇ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਸੇ ਨਾਲ ਮਿਲਦੀ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਜਦੋਂ ਅਸੀਂ ਆਹ ਸ਼ਬਦ ਪੜ੍ਹਨ ਨਾ ਗੁਣਵੰਤੀ, ਤਿੰਨ ਸ਼ਬਦ ਇਕੱਠੇ ਨੇ ਕੁਚੱਜੀ ਸੁਚੱਜੀ ਤੇ ਗੁਣਵੰਤੀ, ਜੋ ਦੀਸ ਹੈ ਗੁਰਸਿੱਖੜਾ। ਇਹਦੇ ਵਿੱਚ ਤਿੰਨ ਤਰ੍ਹਾਂ ਦੇ ਬਚਨ ਨੇ, ਇੱਕ ਪ੍ਰਸ਼ਨ ਹੈ, ਪ੍ਰਸ਼ਨ ਵਿੱਚ ਸਮਰਪਿਤਤਾ ਹੈ, ਦੂਸਰਾ ਉੱਤਰ ਹੈ, ਤੇ ਤੀਸਰਾ ਜਿਹੜਾ ਉੱਤਰ ਦੇ ਰਿਹਾ ਗੁਰਸਿੱਖ ਉਹਦੇ ਅੰਦਰ ਦੀ ਨਿਮਰਤਾ। ਮੈਂ ਸ਼ਬਦ ਪੜ੍ਹ ਦਿੰਦਾ ਕਿ ਜੋ ਦੀਸਾ ਗੁਰਸਿੱਖੜਾ ਤਿਸ ਨਿਵਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ। ਮੈਂ ਸਿੱਖਾਂ ਤੈਨੂੰ ਜਿੰਦ ਦੀ ਬਿਰਥਾ ਦੱਸਣ ਆਇਆ। ਕੀ ਬਿਰਥਾ? ਘਰ ਦਾ ਦੁੱਖ ਨੀ ਰੋਣ ਆਇਆ ਮੈਂ, ਤੇਰੇ ਕੋਲ ਸੰਸਾਰ ਦੇ ਦੁੱਖ ਨੀ ਰੋਣ ਆਇਆ ਮੈਂ। ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ, ਜਿਹੜਾ ਗੁਰੂ ਸੱਜਣ ਤੈਨੂੰ ਮਿਲਿਆ ਗੁਰਸਿੱਖਾਂ ਮੇਰੀ ਵੇਦਨਾ ਹੈ ਮੈਨੂੰ ਉਸ ਗੁਰੂ ਨਾਲ ਮਿਲਾ। ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾ ਦਿਓ, ਸੋਈ ਦੱਸ ਉਪਦੇਸ਼ਣਾ ਸੁਣਾ ਕੋਈ ਮੇਰੇ ਮੁਰਸ਼ਦ ਦੀ ਬਾਤ। ਮੇਰਾ ਮਨ ਅਨੰਤ ਅਨੰਤ ਨਹੀਂ ਪਾਠ ਕਰਨਾ। ਅਨੰਤ ਦਾ ਅਰਥ ਹੈ ਜਿਹਦੇ ਬੇਅੰਤ ਗੁਣ ਨੇ, ਤੇ ਅਨੰਤ ਦਾ ਅਰਥ ਹੁੰਦਾ ਹੋਰ। ਸੋਈ ਦੱਸ ਉਪਦੇਸ਼ਣਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ, ਕਿਸੇ ਦੂਜੇ ਪਾਸੇ ਨਾ ਜਾਏ। ਇਹ ਮਨ ਤੈ ਤੂੰ ਦੇਵ ਸਾਂ, ਮੈਂ ਆਪਣਾ ਮਨ ਤੈਨੂੰ ਦਿੱਤਾ, ਕਿੱਡਾ ਵੱਡਾ ਫੇਧ ਹੈ। ਇਹ ਮਨ ਤੈ ਤੂੰ ਦੇਵ ਸਾਂ, ਮੈਂ ਮਾਰਗ ਦਿਓ ਬਤਾਏ ਜੀਓ, ਹਉ ਆਇਆ ਦੂਰੋਂ ਚੱਲ ਕੇ। ਮੈਂ ਬੜੀ ਦੂਰ ਤੋਂ ਆਇਆ ਚੱਲ ਕੇ। ਦੂਰ ਦਾ ਅਰਥ ਕਦੀ ਆਹ ਨਹੀਂ ਕਰਦੇ ਵੀ 10 ਮਾਈਲ ਤੋਂ 20 ਮੀਲ ਤੋਂ ਕੋਈ ਆਇਆ। ਕਹਿਣ ਲੱਗੇ ਨਹੀਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਿੰਨੀਆਂ ਜੂਨਾਂ ਚੋ ਸਬਰ ਕਰਦਿਆਂ ਕਰਦਿਆਂ ਅੱਜ ਗੁਰੂ ਨੇ ਮਿਹਰ ਕੀਤੀ, ਤੇਰੇ ਵਰਗਾ ਗੁਰਸਿੱਖ ਮਿਲ ਗਿਆ। ਬੜੀ ਦੂਰੋਂ ਆਇਆ ਨੂੰ ਦੱਸ ਕੋਈ ਆ, ਹੁਣ ਆਇਆ ਦੂਰੋਂ ਚੱਲ ਕੇ। ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀ। ਹੁਣ ਦੇਖੋ ਪ੍ਰਸ਼ਨ ਕੀ ਹੈ, ਗੁਰ ਸੱਜਣ ਦੇ ਮਿਲਾਏ ਜੀਓ। ਪ੍ਰਸ਼ਨ ਹੈ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਪ੍ਰਸ਼ਨ। ਉਹਦੇ ਵਿੱਚ ਆਪਣੀ ਵੇਦਨਾ, ਮੈਂ ਬੜੇ ਜਨਮ ਭਟਕੇ ਆਇਆ, ਅੱਗੇ ਗੁਰਸਿੱਖ ਹੀ ਚਾਹੀਦਾ, ਇਹ ਵਿਸ਼ਵਾਸ ਹੈ। ਕਹਿਣ ਲੱਗੇ ਜੇ ਤੂੰ ਪੁੱਛਣ ਆ ਗਿਆ ਕਿ ਗੁਰੂ ਸੱਜਣ ਮਿਲਾ ਦੇ ਮੈਨੂੰ ਮਾਰਗ ਦੱਸ ਦੇ, ਤੇ ਮੇਰੇ ਭਰਾਵਾ ਪਹਿਲਾਂ ਫੇਥ ਬਣਾ ਕਿ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਲ ਕਮਾਏ ਜੀ। ਇਹ ਕੀ ਹੈ? ਵਿਸਾਦਾਨ ਹੈ, ਇਹ ਭਰੋਸਾ ਦਾਨ ਹੈ। ਜੋ ਗੁਰੂ ਕਹਿੰਦਾ ਤੈਨੂੰ ਅੱਜ ਸਮਝ ਨਹੀਂ ਪਈ ਤੇ ਅਰਦਾਸ ਕਰਕੇ ਸਮਝ ਪੈ ਜਾਏ, ਕਿੱਡੀ ਹੈਰਾਨਗੀ ਦੀ ਗੱਲ। ਸਾਨੂੰ ਸਮਝ ਨਹੀਂ ਪੈਂਦੀ ਗੱਲ ਵੱਖਰੀ, ਤੇ ਜਿਹੜੀ ਚੀਜ਼ ਦੀ ਸਮਝ ਨਹੀਂ ਪੈਂਦੀ ਅਸੀਂ ਕਹਿੰਦੇ ਛੱਡੋ ਪਰਾਏ, ਤਾਂ ਵਿੱਚ ਮਿਲਾਵਟ ਹੈ ਜੀ, ਅਸਲੀਅਤ ਹੈ ਨਾ। ਇੱਕ ਦਿਨ ਇੱਕ ਮੌਲਵੀ ਕਥਾ ਕਰ ਰਹੇ ਸਨ, ਇਹ ਵਾਹਿਗੁਰੂ ਕੁਰਾਨ ਤੇ ਬੋਲ ਰਹੇ ਸਨ,
ਤੇ ਮੈਨੂੰ ਗੱਲ ਬੜੀ ਚੰਗੀ ਲੱਗੀ। ਉਹ ਕਹਿ ਰਹੇ ਸਨ ਪੜ੍ਹਿਆ ਲਿਖਿਆ ਬਾਰੇ, ਉਹ ਕਹਿੰਦੇ ਨੇ ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ, ਕੁਰਾਨ ਕੋ ਬਦਲਤੇ। ਆਪਣੇ ਆਪ ਨੂੰ ਤੇ ਪਲਟਣਾ ਨਹੀਂ, ਉਹ ਸਾਹਿਤ ਨੂੰ ਬਾਣੀ ਨੂੰ ਪਲਟੀ ਜਾਣਗੇ। ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ, ਕੁਰਾਨ ਕੋ ਬਦਲਤੇ। ਉਹਨੇ ਕਿਹਾ ਜਿਸ ਰਸਤੇ ਤੇ ਤੁਰਨੇ ਇਤ ਮਾਰਗ ਚੱਲੇ ਭਾਈ ਅੜੇ, ਮੇਰੇ ਭਰਾ ਗੁਰ ਕਹੇ ਸੋ ਕਾਰ ਕਮਾਏ ਜੀਓ। ਪਰ ਕਾਰ ਉਹ ਕਮਾਏਗਾ ਜਿਹੜਾ ਮਨ ਮਤ ਨੂੰ ਛੱਡੇਗਾ, ਜਿਹੜਾ ਆਪਣੀ ਇਗੋ ਨੂੰ ਪਕੜ ਕੇ ਬੈਠਾ ਮੈਂ ਨਹੀਂ ਮੰਨਦਾ। ਮਹਾਰਾਜ ਕਹਿੰਦੇ ਤਿਆਗੇ ਮਨ ਕੀ ਮਤਲੀ ਵਿਸਾਰੇ ਦੂਜਾ ਭਾਉ ਜੀਓ। ਇੱਕ ਨੂੰ ਚੇਤੇ ਕਰ ਮਨ ਦੀ ਮਤ ਛੱਡ ਦੇ। ਦੋ ਗੱਲਾਂ ਕਹਿ ਕੇ ਨਾ ਉਹਦੇ ਕਈ ਸਵਾਲ ਤੇ ਉੱਤਰ ਦੋ ਤੁਕਾਂ ਚ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਕਹਿਣ ਲੱਗੇ ਤੂੰ ਅਗਲੀ ਗੱਲ ਨੀ ਪੁੱਛੀ, ਇਹਦਾ ਫਲ ਕੀ ਮਿਲੇਗਾ? ਇਹਦਾ ਫਲ ਇਹ ਮਿਲੇਗਾ ਭਾਈ, ਚੇਤੇ ਰੱਖੀ ਉਹ ਪਾਵੈ ਹਰ ਦਰਸਾਵੜਾ ਮੈਂ ਲੱਗਾ ਤੱਤੀ ਵਾਹੁ ਜੀ। ਤੈਨੂੰ ਤੱਤਾ ਸੇਕ ਨੀ ਲੱਗੇਗਾ ਜੇ ਤੂੰ ਸਤ ਬਚਨ ਕਰਕੇ ਮੰਨੇ। ਮੈਂ ਬੇਨਤੀ ਕਰਾਂ ਕਿ ਇੱਕ ਭਰੋਸਾ ਵਿਸ਼ਵਾਸ ਕਿਤਨੀ ਵੱਡੀ ਚੀਜ਼ ਹੈ। ਧੰਨ ਗੁਰੂ ਰਾਮਦਾਸ ਜੀ ਦੀ ਪੁਰਬ ਚੱਲ ਰਿਹਾ ਹੈ ਤੇ ਸ਼ਬਦ ਵੀ ਗੁਰਮੁਖਾਂ ਨੇ ਪੜ੍ਹਿਆ। ਮੈਂ ਇੱਕ ਭਰੋਸੇ ਦੀ ਸਾਖੀ ਆਪ ਨਾਲ ਜ਼ਰੂਰ ਸਾਂਝੀ ਕਰ ਦੇ। ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ ਨਾ ਕਾਰ ਸੇਵਾ ਵੇਲੇ ਬੇਅੰਤ ਸਿੱਖ ਸੰਗਤਾਂ ਆਈਆਂ। ਹਰਿਮੰਦਰ ਸਾਹਿਬ ਦੀ ਸੇਵਾ ਲਈ, ਵਾਹਿਗੁਰੂ ਜੀ ਸਰੋਵਰ ਦੀ ਸੇਵਾ ਲਈ ਭਾਵਨਾ ਵਾਲੇ ਸਿੱਖ ਆਏ ਤੇ ਮਾਲਵੇ ਦੀ ਧਰਤੀ ਤੋਂ ਜਿਸ ਨੂੰ ਬਾਬਾ ਉਦਮ ਤੇ ਆਦਮ ਦੋ ਨਾਮ ਅੰਤਰ ਨੇ ਪਰ ਇੱਕੋ ਹੀ ਪੁਰਸ਼ ਹੈ। ਬਾਬਾ ਆਦਮ ਪਰਮਾਤਮਾ ਨੇ ਸਭ ਕੁਝ ਦਿੱਤਾ, ਕਿਸੇ ਚੀਜ਼ ਦੀ ਕਮੀ ਨਹੀਂ, ਪਰ ਘਰ ਸੰਤਾਨ ਨਹੀਂ। ਆ ਗਏ ਦੋਨੋਂ ਜੀ ਤੇ ਉਮਰ ਦੇ ਕਾਫੀ ਪੜਾਅ ਉਹ ਲੰਘ ਚੁੱਕੇ। ਆਰਗਲਾ ਇਉਂ ਕਹਿ ਲਓ ਕਿ ਬਡੂ ਜਵਾਨੀ ਟੱਪ ਚੁੱਕੇ ਨੇ, ਬੁਢੇਪੇ ਦੀ ਦਲੀਲ ਸਾਹਮਣੇ ਦਿਸਦੀ ਏ, ਪਰ ਅੰਦਰ ਦੀ ਇੱਕ ਇੱਛਾ ਸੀ ਰੱਬ ਘਰ ਸੰਤਾਨ ਦੇ ਦੇ। ਭਾਵੇਂ ਤੁਸੀਂ ਸਾਖੀ ਸੁਣੀਏ, ਮੈਂ ਥੋੜੀ ਜਿਹੀ ਬੇਨਤੀ ਕਰਨੀ ਹੈ, ਵਿਸ਼ਵਾਸ ਭਰੋਸਾ ਆ ਕੇ ਸੇਵਾ ਸ਼ੁਰੂ ਕਰ ਦਿੱਤੀ, ਹੱਥੀ ਸੇਵਾ। ਤੇ ਗੁਰਮੁਖੋ ਸੇਵਾ ਵਿੱਚ ਬੜੀਆਂ ਬਰਕਤਾਂ ਜੇ। ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਕਹਿ ਕਹਿੰਦੇ ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਹਰ ਪ੍ਰਾਂਤ ਦੇ ਪਿੱਛੇ ਰਹਿ ਗਿਆ ਉਹ ਗੁਰੂ ਦੀ ਸੇਵਾ ਕਰੇ, ਮੇਰਾ ਗੁਰੂ ਪਿੱਛੇ ਰਹਿਣ ਵਾਲੇ ਨੂੰ ਆਗੂ ਬਣਾ ਦਿੰਦਾ। ਜਿਹੜਾ ਬੰਦਾ ਦੁਨੀਆਂ ਵਿੱਚ ਹਰ ਥਾਂ ਤੋਂ ਨਿਰਾਸ਼ ਹੋ ਗਿਆ ਉਹ ਸੇਵਾ ਦਾ ਪੱਲੂ ਪਕੜੇ, ਨਿਰਾਸ਼ਿਆਂ ਦੀ ਆਸ ਪੂਰੀ ਹੋ ਜਾਂਦੀ। ਜਿਸ ਬੰਦੇ ਨੂੰ ਰੋਗ ਲੱਗ ਗਿਆ ਉਹ ਸੇਵਾ ਕਰੇ, ਗੁਰੂ ਰੋਗ ਖੰਡਨ ਕਰ ਦਿੰਦਾ ਹੈ। ਜਿਹੜਾ ਭਗਤੀ ਚਾਹੁੰਦਾ ਉਹ ਸੇਵਾ ਕਰੇ, ਭਗਤੀ ਦਾ ਰਸ ਬਣ ਜਾਂਦਾ ਹੈ। ਜਿਹਦਾ ਗਲਾ ਕੰਮ ਨਹੀਂ ਕਰਦਾ, ਕੀਰਤਨ ਦੀ ਦਾਤ ਮੰਗਣੀ ਚਾਹੁੰਦਾ ਹੈ, ਉਹ ਸੇਵਾ ਕਰੇ ਉਹਨੂੰ ਕੀਰਤਨ ਮਿਲ ਜਾਂਦਾ। ਸਲੋਕ ਸੰਸਕ੍ਰਿਤ ਹੈ ਕਿ ਪਾਛਨ ਕ੍ਰੋਧ ਅਗਨੀ ਵੈ ਨਿਰਾਸਲ ਆਸ ਪੂਰਨ ਹੈ। ਧੰਨ ਗੁਰੂ ਪੰਚਮ ਪਿਤਾ ਜੀ। ਪਾਛਨ ਅਰਥ ਪਿੱਛੇ ਰਹਿਣ ਵਾਲਾ, ਕ੍ਰੋਧ ਦਾ ਅਰਥ ਕਰ ਦਿੱਤਾ, ਅਗਨੀ ਵੈ ਦਾ ਅਰਥ ਸਭ ਦਾ ਆਗੂ। ਪਾਛਨ ਕ੍ਰੋਧ ਅਗਨੀ ਵੈ ਨਿਰਾਸਲ ਆਸ ਪੂਰਨ ਹੈ, ਨਿਰਦਨ ਭੈਣ ਤਨਵੰਤ ਹੈ, ਰੋਗੀਆਂ ਰੋਗ ਖੰਡਨ ਹੈ, ਭਗਤੀ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੋ ਸੇਵਾ ਕੀ ਨਾ ਲੱਭੇ ਤੇ। ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਵੀ ਲੱਭਦੀ? ਪਰ ਇੱਕ ਕੰਮ ਕਰੇ, ਜੇ ਕੋ ਕਰੇ ਚਿੱਤ ਲਾਏ। ਹੁਣ ਇਹ ਵੀ ਇੱਕ ਨੁਕਤਾ ਹੈ ਵੀ ਭਾਂਡੇ ਤਾਂ ਹੱਥਾਂ ਨੇ ਮਾਂਜਣੇ ਨੇ, ਚਿੱਤ ਲਾਣਾ ਕਿੱਥੇ? ਸਤਿਗੁਰੂ ਕੀ ਸੇਵਾ ਸਬਲ ਹੈ, ਜੇ ਕੋ ਕਰੇ ਚਿੱਤ ਲਾਏ, ਝਾੜਨੇ ਜੋੜੇ ਨੇ ਤੇ ਚਿੱਤ ਕਿੱਥੇ ਲਾਣਾ? ਨਹੀਂ ਪਿਆਰੇ, ਇੱਕ ਨੁਕਤਾ, ਜੇ ਭਾਂਡਾ ਮਾਂਜੇ ਤੇਰੇ ਸਾਹਮਣੇ ਕੋਈ ਵਿਰੋਧੀ ਆਵੇ, ਤੇਰੇ ਸਾਹਮਣੇ ਕੋਈ ਪਰਿਵਾਰ ਦਾ ਜੀ ਆਵੇ, ਆਪਣਾ ਚੇਤੇ ਤੇ ਰੱਖੀ ਮੈਂ ਲੋਕਾਂ ਦੇ ਭਾਂਡੇ ਨੀ, ਮੈਂ ਗੁਰੂ ਦੇ ਭਾਂਡੇ ਤੋਂ ਨਾ। ਚਿੱਤ ਗੁਰੂ ਵੱਲ ਹੋਵੇ, ਜੋੜੇ ਝਾੜਨਾ ਤੇ ਚਿੱਤ ਗੁਰੂ ਵੱਲ, ਤੇਰੇ ਅੰਦਰ ਚਿਤਵਨੀ ਨਾਮ ਦੀ ਗੁਰੂ ਦੀ ਚੱਲਦੀ ਹੋਵੇ। ਜਿੱਥੇ ਪਿਆਰੇ ਸੇਵਾ ਦੇ ਨਾਲ ਸਿਮਰਨ ਆ ਜਾਏ, ਉੱਥੇ ਤੇ ਬਰਕਤ ਹੀ ਬਹੁਤ। ਉਹਨਾਂ ਦੋਨਾਂ ਜੀਆਂ ਨੇ ਜੀ ਸੇਵਾ ਪ੍ਰਾਰੰਭ ਕਰ ਦਿੱਤੀ। ਸੇਵਾ ਕੀ ਕੀਤੀ? ਲੱਕੜਾਂ ਕੱਟ ਕੇ ਲਿਆਉਣੀਆਂ ਜੰਗਲ ਚੋਂ, ਉਹਨਾਂ ਨੂੰ ਸੁਕਾਉਣਾ ਤੇ ਕੁਝ ਲੰਗਰ ਵਿੱਚ ਦੇ ਦੇਣੀਆਂ ਤੇ ਕੁਝ ਜਿੱਥੇ ਆਪਣਾ ਟਿਕਾਣਾ ਸੀ ਉੱਥੇ ਰੱਖ ਲਏ। ਸੇਵਾ ਦੇ ਨਾਲ ਨਾਲ ਸਿਮਰਨ ਸ਼ੁਰੂ ਹੋ ਗਿਆ। ਹੁਣ ਇਹ ਵੀ ਸਤਿਗੁਰੂ ਮਿਹਰ ਕਰੇ, ਗੁਰਮੁਖੋ ਇੱਕ ਬੜਾ ਸੋਹਣਾ ਤਰੀਕਾ ਜੀ, ਦੇਖੋ ਤੁਸੀਂ ਜੋਬਾਂ ਕਰਦੇ ਹੋ, ਅਸੀਂ ਤਾਂ ਇੰਡੀਆ ਤੋਂ ਆਏ, ਲੈਕਚਰ ਝਾੜ ਕੇ ਚਲੇਗਾ, ਆਹ ਕਰ ਲਓ ਆਹ ਕਰ ਲਓ, ਹਰ ਬੰਦੇ ਦੀ ਆਪਣੀ ਪਰੇਸ਼ਾਨੀ ਵੀ ਹੋ ਸਕਦੀ ਹੈ। ਜੇ ਤੁਹਾਡੇ ਕੋਲ ਵਿੱਥਾਂ ਭਰਨ ਦੀ ਜਾਂਚ ਆ ਗਈ ਨਾ, ਇੱਕ ਦਿਨ ਘਰ ਭਰਿਆ ਜਾਏ। ਵਿੱਥ ਦਰਦ, ਫਾਸਲਾ, ਡਿਸਟੈਂਸ ਕਹਿ ਲਈ ਸ਼ਬਦ, ਘਰੋਂ ਚੱਲੇ ਆ ਕੰਮ ਤੇ, ਇੱਕ ਅੱਧਾ ਘੰਟਾ ਲੱਗਣਾ ਗੱਡੀ ਚ, ਉਹ ਮਨਾਂ ਤੋਂ ਅੱਧਾ ਘੰਟਾ ਸਿਮਰਨ ਵਿੱਚ ਕਿਉਂ ਨਹੀਂ ਲਾ
ਦਿੱਤਾ?
ਇੱਕ ਡਿਸਟੈਂਸ ਵਿੱਥ ਭਰੀ ਗਈ, ਜੇ ਘੰਟਾ ਲੱਗਦਾ ਉਹ ਸਿਮਰਨ ਤੇ, ਮੈਂ ਗੁਰੂ ਸਾਹਿਬ ਤੇ ਭਰੋਸਾ ਕਰਕੇ ਕਹਿਣਾ ਕਿਤੇ ਮਕੀਨਾ ਟੇਕ ਕੇ ਗੱਡੀ ਦੀ ਸੀਟ ਤੇ ਬੈਠ ਕੇ ਜਾਪ ਸ਼ੁਰੂ ਕਰੋ, ਗੱਡੀ ਦਾ ਦਰਵਾਜ਼ਾ ਖੋਲਦਿਆਂ ਸਾਰ ਹੀ ਅੰਦਰ ਜਾਪ ਚੱਲਣ ਲੱਗ ਪਵੇ, ਕਿਉਂਕਿ ਸ਼ਬਦ ਉੱਥੇ ਆਪਣੀ ਬਰਕਤ ਵਰਤਾਉਂਦਾ ਹੈ, ਉਹਦੀਆਂ ਤਰੰਗਾਂ ਉਹਦੀਆਂ ਵੇਵਸ ਉੱਥੇ ਅਸਰ ਕਰਨ ਲੱਗ ਪੈਂਦੀਆਂ। ਸਿਮਰਨ ਤੇ ਸੇਵਾ ਨਾ, ਫਿਰ ਕਿੱਡਾ ਆਨੰਦ ਹੈ ਉਸ ਵਿੱਚ, ਸੱਚ ਇਹ ਪਤਾ ਹੀ ਨਹੀਂ ਲੱਗਦਾ ਕਦੋਂ ਵਕਤ ਆਇਆ ਕਦੋਂ ਨਿਕਲ ਗਿਆ। ਸਿਮਰਨ ਵਿੱਚ ਅੰਦਰ ਟਿਕਣਾ ਸ਼ੁਰੂ ਹੋ ਜਾਂਦਾ, ਵਿੱਥ ਭਰਨੀ ਸ਼ੁਰੂ ਕਰ ਦਿਓ, ਇੱਕ ਦਿਨ ਵਿੱਥਾਂ ਭਰਦਿਆਂ ਭਰਦਿਆਂ ਘਰ ਭਰਿਆ ਜਾਏ, ਕੰਮ ਕਰਨ ਦੇ ਰਸਤੇ ਭਰ ਲਈ ਉਹਨਾਂ ਸਿਮਰਨ ਨਾਲ ਤੇ ਨਾਲੇ ਖੱਤੀ ਸੇਵਾ। ਸਿਆਲ ਦੇ ਦਿਨ ਆ ਗਏ, ਬਰਸਾਤ ਬਹੁਤ ਜ਼ਿਆਦਾ ਹੋਈ, ਠੰਡੀ ਹਵਾ ਚੱਲੇ ਤੇ ਕਹਿੰਦੇ ਨੇ ਉਸ ਵੇਲੇ ਸੰਗਤਾਂ ਬਹੁਤ ਜ਼ਿਆਦਾ ਆ ਗਈਆਂ, ਬਿਸਤਰਿਆਂ ਦਾ ਪ੍ਰਬੰਧ ਨਹੀਂ ਸੀ, ਅਜੇ ਉਸਾਰੀ ਹੋ ਰਹੀ ਸੀ, ਗੁਰੂ ਕੇ ਮਹਿਲ ਬਣ ਰਹੇ ਸਨ। ਉਸ ਵਕਤ ਬਾਬਾ ਆਦਮ ਆਪਣੀ ਘਰਵਾਲੀ ਨੂੰ ਕਹਿੰਦੇ ਨੇ, ਭਾਗਵਾਨ ਨੇ ਅੱਜ ਦੇਖ ਸੰਗਤ ਬਹੁਤ ਜ਼ਿਆਦਾ ਆਈ, ਬਿਸਤਰਿਆਂ ਦਾ ਪ੍ਰਬੰਧ ਨਹੀਂ, ਜਿੰਨੀਆਂ ਸੁਕਾ ਕੇ ਲੱਕੜਾਂ ਇਕੱਠੀਆਂ ਕੀਤੀਆਂ ਨੇ ਨਾ, ਲਿਆ ਮੈਨੂੰ ਚਕਾ ਮੋਢਿਆਂ ਤੇ ਚੁੱਕੀਏ, ਦੰਪਤੀ ਮੋਢੇ ਤੇ ਲੱਕੜਾਂ ਚੁੱਕੇ, ਜਿੱਥੇ ਜਿੱਥੇ ਸੰਗਤ ਸੀ ਵਿਚਕਾਰ ਲੱਕੜਾਂ ਰੱਖ ਦੇਣੀਆਂ ਤੇ ਨਾਲ ਅੱਗ ਲਾ ਦੇਣੀ ਕਿ ਤੁਸੀਂ ਸਾਰੀ ਰਾਤ ਸੇਕੀ ਜਾਓ, ਅੱਗ ਨੂੰ ਸੇਕ ਲਓ। ਮਨ ਚ ਇੱਕ ਸੀ ਜੇ ਬਿਸਤਰੇ ਨਹੀਂ ਤੇ ਗੁਰੂ ਰਾਮਦਾਸ ਬਾਹਰ ਨਿਕਲੇ ਸੰਗਤਾਂ ਦੀ ਸੰਭਾਲ ਦੀ, ਸੱਚੀ ਸਰਕਾਰ ਕੀ ਦੇਖਿਆ ਵੀ ਥਾਂ ਥਾਂ ਤੇ ਸੰਗਤਾਂ ਬੈਠੀਆਂ ਨੇ, ਵਿੱਚ ਲੱਕੜਾਂ ਬਲਦੀਆਂ ਨੇ ਤੇ ਲੱਕੜਾਂ ਨੂੰ ਸੇਕਦੀਆਂ ਨੇ ਸਿੱਖ ਸੰਗਤਾਂ। ਸਤਿਗੁਰੂ ਨੇ ਦੇਖ ਕੇ ਸੇਵਾ ਇੱਕੋ ਗੱਲ ਕਹੀ, ਇਹ ਕਿਸ ਨੇ ਕੀਤੀ? ਤੇ ਸੇਵਾਦਾਰਾਂ ਕਿਹਾ, ਮਹਾਰਾਜ ਉਹ ਬਾਬਾ ਆਦਮ ਜੋ ਹੁੰਦੇ ਨੇ ਨਾ, ਉਹਨੇ ਸੇਵਾ ਕੀਤੀ। ਹਜ਼ੂਰ ਨੇ ਉੱਥੇ ਇੱਕੋ ਗੱਲ ਕਹੀ, ਜੋ ਲੈਣ ਆਇਆ ਝੋਲੀਆਂ ਭਰ ਕੇ ਜਾਏ। ਸਵੇਰੇ ਦਰਬਾਰ ਸਜਿਆ, ਬਾਬਾ ਆਦਮ ਅੱਜ ਵੀ ਲੱਕੜਾਂ ਵਿੱਚ। ਧੰਨ ਗੁਰੂ ਰਾਮਦਾਸ ਜੀ ਨੇ ਆਵਾਜ਼ ਦਿੱਤੀ, ਪਿਆਰੇ ਉਹ ਭਰੋਸਾ ਵਿਸ਼ਵਾਸ ਸੇਵਾ ਕਰੀ ਗਏ। ਮਹਾਰਾਜ ਜੀ ਨੇ ਕਿਹਾ, ਬੁਲਾਓ ਬਾਬੇ ਆਦਮ ਨੂੰ। ਸੱਦਿਆ, ਕਹਿਣ ਲੱਗੇ, ਰਾਤ ਸੰਗਤ ਦੀ ਸੇਵਾ ਕੀਤੀ, ਬੜਾ ਨੇਕ ਦਿੱਤਾ ਤੁਸੀਂ ਸਾਨੂੰ, ਕਿਉਂਕਿ ਸੰਗਤ ਵਿੱਚ ਗੁਰੂ ਵਰਤਦਾ ਹੈ। ਗੁਰਮੁਖੋ, ਬਾਣੀ ਤੇ ਭਰੋਸਾ ਕਰੀਏ। ਮਹਾਰਾਜ ਕਹਿੰਦੇ ਨੇ, ਪੁੱਤਰ ਮੂੰਹ ਚ ਗੁਰਕੀ ਪਾਏ ਤੇ ਮਾਂ ਦਾ ਖੂਨ ਵੱਧ ਜਾਂਦਾ, ਸਿੱਖ ਦੀ ਕੋਈ ਸੇਵਾ ਕਰੇ ਤੇ ਗੁਰੂ ਪ੍ਰਸੰਨ ਹੋ ਜਾਂਦਾ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁੱਖ ਬਾਹ। ਸਿੱਖ ਦੇ ਮੁੱਖ ਚ ਤੇ ਗੁਰੂ ਖੁਸ਼। ਹਜ਼ੂਰ ਨੇ ਆਵਾਜ਼ ਦੇ ਕੇ ਕਿਹਾ, ਤੁਸੀਂ ਰਾਤ ਬੜਾ ਨਿਭ ਦਿੱਤਾ, ਸਰਦੀ ਬਹੁਤ ਸੀ, ਜੋ ਮੰਗੋਗੇ। ਕਿ ਉਸ ਵੇਲੇ ਮਨ ਚ ਫੁਰਨਾ ਉੱਠਿਆ ਵੀ ਘਰੋਂ ਤਾਂ ਪੁੱਤਰ ਦੀ ਦਾਤ ਮੰਗਣ ਆਏ ਸਾਂ, ਸੰਤਾਨ ਮੰਗਣ ਆਏ ਤੇ ਸੰਗਤ ਦੇ ਕੇ ਆਪਣੇ ਦਾੜੇ ਦੇ ਕੇਸ ਚਿੱਟੇ ਦੇਖ ਕੇ ਅੰਦਰੋਂ ਸ਼ਰਮ ਜੀ ਆ ਗਈ, ਨਹੀਂ ਮਨਾ। ਕੀ ਕਹੇਗੀ ਸੰਗਤ? ਕਹਿਣ ਲੱਗੇ, ਨਹੀਂ ਮਾਲਕ ਜੀ, ਨਾਮ ਦਿਓ, ਸਿੱਖੀ ਦਿਓ। ਹਜ਼ੂਰ ਨੇ ਕਿਹਾ, ਕੋਈ ਬਾਤ ਨਹੀਂ, ਤੂੰ ਜੋ ਮੰਗਣ ਆਇਆ ਉਹ ਮੰਗ। ਕਹਿੰਦਾ, ਨਹੀਂ ਮਾਲਕ ਜੀ, ਕੁਛ ਨਹੀਂ, ਸਿਰਫ ਨਾਮ। ਸਤਿਗੁਰੂ ਜਾਣਦੇ ਸਨ, ਕਹਿਣ ਲੱਗੇ, ਜਾ ਕੱਲ ਤੱਕ ਤੇਰੀ ਅਰਜ਼ੀ ਪਈ ਹੈ, ਜੋ ਉੱਤੇ ਪਾਣਾ ਹੋਏਗਾ ਪਾ ਦੀ, ਜੋ ਮੰਗੇਗਾ ਦਿਆਂਗੇ, ਘਰ ਸਲਾਹ ਕਰ। ਹੁਣ ਬਿਰਹਾ ਵਿੱਚ ਗਿਆ, ਪਿਆਰਿਓ ਸੇਵਾ ਦਾ ਵੀ ਆਹ ਫਾਇਦਾ ਜੇ, ਹੁਣ ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੇ, ਕਹਿ ਤੋ ਪੈ ਉਹ ਤਾਂ ਹੁਣ ਸੇਵਾ ਇੱਕ ਦਿਨ ਦੀ ਤੇ ਲਿਸਟ ਪੂਰਾ ਰਜਿਸਟਰ ਸਾਹਮਣੇ ਰੱਖ ਦਿੱਤਾ, ਆਹ ਵੀ ਦੇ ਦੀ ਆਹ ਵੀ ਦੇ ਦੀ, ਸਵਾਦ ਤਾਂ ਇਹਦੇ ਵਿੱਚ ਸੇਵਾ ਇੰਨੀ ਕਰੇ। ਗੁਰੂ ਆਵਾਜ਼ ਮਾਰ ਕੇ ਕਹਿ, ਦੱਸ ਤੂੰ ਕੀ ਮੰਗਣ ਆਇਆ, ਮੈਂ ਤੈਨੂੰ ਕੁਛ ਦੇਣਾ ਚਾਹੁੰਦਾ। ਉਹ ਜੀ ਘਰ ਚਲੇ ਗਏ, ਘਰ ਵਾਲੀ ਨੂੰ ਕਹਿੰਦੇ ਨੇ ਬੈਰਾਗ ਮਿਸ਼ਨ, ਕਹਿਣ ਲੱਗੀ ਅੱਜ ਹੋਇਆ ਕੀ? ਘਰ ਜਾ ਕੇ ਬਿਰਹਾ ਵਿੱਚ ਰੋ ਪਏ, ਕਹਿੰਦੇ ਨੇ ਭਾਗਵਾਨ ਨੇ अज तो गुरु नानक साहब के घर के बूहे खुल गए, खुले तो अगे भी सन, अज खजाने खुले नहीं, कल तक खुले नहीं साडे लई। गुरु साहब ने कहा कुछ मंग, ते कह लगी तुसी फिर मंग लिया संतान मंगी, कह लगे लज्जा आ गई मैं कुछ नहीं मंगिया, कहिंदी है फिर मंग लेंगे संतान, कहिंदे ने कबर ना कल दा दिन फिर दिता है, दंपति सवेरे गए पति पत्नी, ते महाराज जी ने भरी संगत क्या मंग, कह लगे सच्चे पातशाह अगे वध के बीबी ने कहा मालिक झोली संतान की दात पाओ, खैर पाओ। महाराज धन गुरु रामदास जो इतिहास कहिंदा मैं इस ते भरोसा रख के चलो, कह लगे तीन सपुत्र साडे ने, एक पुत्र यही इतिहास ने कह, मैं तां कह रहा एक कुछ वापरिया कह, एक पुत्र असि अपना तुहानू दिता, ते उत्थे कह दिता पुत्र पैदा होवेगा ते नाम उहदा भगतू रखिया, उहदी पैदाइश तो पहला नाम भगतू रखियो। देखो एक विश्वास करके तुरे, फेत ना तुरे, दर दर ते भटके नहीं, भरोसे ना बैठ गए। ताए विद्वान ने कहिंदा कूचा ए यार ने बैठ नक्शे पा की तरह, जे यार दे गली च बहना ते इस तरह बह जिवें गिल्ली मिट्टी उत्ते पैरां दे निशान लगे हुंदे। प्यारियो पैरां दे निशान मिट तां सकदे ने पर उहनां नूं क्यों उठा के नहीं लिजा सकदा। कूचा ए यार ने बैठ नक्शे पा की तरह, कोई मिटा तो सके पर उठा ना सके। इन्ना भरोसे ना बैठ के किसी कोई कोए मंज निमाणी एक तू, इन्हें भरोसे न बैठ तुद बिन दूजा नाही कोए, तू करतार करे सो होए, तेरा जोर तेरी मन तेज सदा सदा जप नानके। कह लगे मालक संतान, कह लगे पुत्र पैदा होवेगा, नाम भगतू रखना। घर संतान ने जन्म लिया, बाबे आदम ने नारे भी मंग लिया के मालक जे पुत्र देने ते अपने घर की सिखी देनी, मुस्कुरा के कहिंदे ने पुश्ता तक, पुश्ता तक भाई भगतू पैदा होया। प्यारे भाई भगतू का संस्कार करतारपुर होया सी जलंधर दे नजदीक, पुत्र जरूर आए ने अंतरे वेले कोल, मैं विचों निकल गया, थोड़ी जी बेनती जल्दी कर ली, पर संस्कार गुरु हर राय साहब ने अपने हथी किया। गुरु बिलास विच लिखिया है सतगुरु ने कहा कि भगतू गुरु का पुत्र सी, संतान इशनान जरूर करावे पर संस्कार एदा सी खुद करा। याद रखियो एक गुरु ते भरोसा, पुत्र झोली च पा दिता, कला पुत्र ही नहीं एडी वड्डी सिखी दी दात दित्ती, जिदन सरहद दी इट ना इट खड़काई गई ते वजीर खान तो बदला लैन तुरे, गुरु गोबिंद सिंह दे पुत्रां नूं माता नूं शहीद कीता, जिन्हें वजीर खान दे सिर नूं लाया, वह भाई भगतू दी संतान विचो बाबा फतेह सिंह सी।
वाहिगुरु
भाई फतेह सिंह
जिन्हां
चंद फतेह सिंह वाले ओ सी, ते जेड़े ग्रंथ दी रोज शाम नूं कथा हुंदी है श्री गुर प्रताप सूरज, ए राजा उदय सिंह कैथल पथ ਉਹਨਾਂ ਦੀ ਰਾਜ ਵਿੱਚ ਇਹ ਲਿਖਿਆ ਗਿਆ, ਉਹਨਾਂ ਦੇ ਰਾਜ ਦਰਬਾਰ ਵਿੱਚ, ਉਹ ਵੀ ਭਾਈ ਭਗਤੂ ਦੀ ਸੰਤਾਨ ਵਿੱਚੋਂ ਸਨ। ਸਿਰਫ ਇੱਕ ਬੇਨਤੀ ਹੈ, ਭਰੋਸਾ ਬਣਾਈਏ, ਯਕੀਨ ਬਣਾਈਏ, ਤੇ ਗੁਰੂ ਦਾ ਪੱਲਾ ਪਕੜਨਾ ਹੈ, ਤੇ ਇੱਕ ਭਰੋਸਾ ਜੋ ਗੁਰੂ ਕਹਿੰਦਾ ਨਾ ਉਹਨੂੰ ਸਤ ਬਚਨ ਕਰਕੇ ਮੰਨਣਾ ਸ਼ੁਰੂ ਕਰੀਏ। ਜੇ ਸਤ ਬਚਨ ਕਰਕੇ ਮੰਨਾਂਗੇ ਤੇ ਮਹਾਰਾਜ ਕਹਿੰਦੇ ਹਰ ਦਾਤ ਤੇਰੀ ਝੋਲੀ ਚ ਪਵੇਗੀ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਸਾਨੂੰ ਕਿਤੇ ਗੁਰੂ ਤੇ ਫੇਰ ਭਰੋਸਾ ਦੇ ਦੇ। ਪਿਆਰੇ ਭਰੋਸੇ ਬੜੇ ਡੋਲਦੇ, ਜਿਹੜਾ ਆਉਂਦਾ ਗੱਲੀ ਲਾ ਕੇ ਲੈ ਤੁਰਦਾ, ਕੋਈ ਖੱਬੇ ਨੂੰ ਜਾਂਦਾ ਪਿਆ, ਕੋਈ ਸੱਜੇ ਨੂੰ ਜਾਂਦਾ ਪਿਆ, ਨਹੀਂ ਭਰੋਸਾ ਬਣਾਓ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ, ਕਲਗੀ ਵਾਲੇ ਦੇ ਅੰਮ੍ਰਿਤ ਦੀ ਦਾਤ ਦਾ, ਤੇ ਭਰੋਸਾ ਕਰੋ ਪਰਮਾਤਮਾ ਦੇ ਨਾਮ ਦਾ, ਤੇ ਜਿਨ੍ਹਾਂ ਦੇ ਅੰਦਰ ਭਰੋਸਾ ਆ ਗਿਆ ਉਹਨਾਂ ਨੂੰ ਕੀ ਮਿਲੇਗਾ। ਜਾਂ ਕਹਿ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟਾ। ਮਹਾਰਾਜ ਕਹਿੰਦੇ ਖਿੰਨ ਲੱਗਾ ਤਤ ਵਿੱਚ ਜਿਹਦੇ ਤੇ ਭਰੋਸਾ ਆ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਸਮੂਹ ਪ੍ਰਬੰਧਕਾਂ ਦਾ ਧੰਨਵਾਦ, ਕਿਉਂਕਿ ਦਾਸ ਦੇ ਸੁਭਾ ਤੋਂ ਲੈ ਕੇ ਇਹ ਹੁਣ ਚੌਥੀ ਕਥਾ ਹੈ, ਜ਼ੋਰ ਤਾਂ ਲੱਗਦਾ ਹੀ ਹੈ ਮਾੜਾ ਮੋਟਾ ਨਾ, ਪਰ ਸਤਿਗੁਰੂ ਕਿਰਪਾ ਕਰੇ। ਮੈਂ ਬੇਬੇ ਨਾਨਕੀ ਸਾਹਿਬ
ਉਹਨਾਂ ਦਾ ਬੜਾ ਵੱਡਾ ਭਰੋਸਾ, ਜਿਨ੍ਹਾਂ ਨੇ ਵੀਰ ਨਹੀਂ ਜਾਣਿਆ ਬਾਬੇ ਨਾਨਕ ਨੂੰ ਪੀਰ ਜਾਣ ਕੇ ਮੱਥਾ ਟੇਕਿਆ। ਸਾਰਾ ਸੁਲਤਾਨਪੁਰ ਡੋਲਿਆ। ਮੈਂ ਕਿਸੇ ਵਿੱਚ ਸੁਣ ਜਾਇਓ ਬੇਬੇ ਨਾਨਕੀ ਨੇ ਡੋਲੀ, ਪਰ ਕਿਤੇ ਇਤਿਹਾਸ ਚ ਮਿਲਿਆ ਕਿ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਤੋਂ ਕੁਝ ਮੰਗਿਆ? ਉਹਨਾਂ ਦੀ ਸੰਤਾਨ ਦਾ ਕਿਤੇ ਜ਼ਿਕਰ ਨਹੀਂ। ਬੇਬੇ ਨਾਨਕੀ ਦੇ ਕਾਰਨ ਪੁੱਤਰ ਨਾ ਧੀ, ਜਿਹਦਾ ਵੀਰ ਲੋਕਾਂ ਨੂੰ ਰਹਿਮਤਾਂ ਮੰਗਦਾ, ਕੁਛ ਨਾ ਮੰਗਿਆ। ਇੱਕ ਚੀਜ਼ ਬੇਬੇ ਨੇ ਮੰਗੀ ਜ਼ਿੰਦਗੀ ਚ, ਉਹ ਚੀਜ਼ ਇਹ ਸੀ ਜਿੱਦਣ ਹਜ਼ੂਰ ਆਏ ਤੇ ਅੰਤਲੇ ਸਮੇਂ ਬੇਬੇ ਨੇ ਕਿਹਾ ਸੀ ਕੁਝ ਦਿਨ ਰੁਕ ਜਾਇਓ, ਮੇਰੇ ਚਲਾਣੇ ਦਾ ਵਕਤ ਆਇਆ, ਆਪਣੇ ਹੱਥਾਂ ਨਾਲ ਤੁਸੀਂ ਮੇਰੀ ਚਿਖਾ ਨੂੰ ਅਗਨ ਦਿਖਾ ਦਿਓ। ਸਿਰਫ ਇੱਕੋ ਚੀਜ਼ ਮੰਗੀ। ਆਪ ਸਭ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ, ਸਮੂਹ ਸੰਗਤ ਦਾ। ਫਿਰ ਅਗਾਂਹ ਜਦੋਂ ਸਤਿਗੁਰੂ ਤਰਸ ਕਰਨਗੇ, ਆਪ ਜੀ ਦੇ ਦਰਸ਼ਨ ਦੀਦਾਰੀ ਕਰਾਂਗਾ ਸਾਧ ਸੰਗਤ, ਕਿਉਂਕਿ ਅਸੀਂ ਅੱਗੇ ਦੂਰ ਸਫ਼ਰ ਤੇ ਫਿਰ ਜਾਣੇ। ਇਸ ਕਰਕੇ ਦਾਸ ਪਹਿਲੇ ਖਿਮਾ ਮੰਗ ਲੈਂਦਾ, ਵਾਹਿਗੁਰੂ ਜੀ ਕਾ ਖਾਲਸਾ।